ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਣ ਪ੍ਰਭ ਸੋਈ ਰਹਾਉ ਪ੍ਰਭ ਆਪਣਾ ਵਾਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਪ੍ਰਭ ਆਪਣਾ ਵਾਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਗਿਆਨ ਦੇ ਮੁਜੱਸਮੇ ਗੁਣਾਂ ਦੇ ਭੰਡਾਰ ਮਿਹਰਮਤ ਦੇ ਸਾਈਂ ਸਤਿਗੁਰੂ ਮਨੁੱਖਤਾ ਦੇ ਸਾਂਝੇ ਰੈਬਰ ਜਗਤ ਜਲੰਦੇ ਦਾ ਉਧਾਰ ਕਰਨ ਵਾਲੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਸਜ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਰਸਨ ਵਾਸਤੇ ਸਾਹਿਬਾਂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਸਾਹਿਬਾਂ ਦੇ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲਿਓ, ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਸ਼ਬਦ ਨਾਲ ਪ੍ਰੀਤ ਬਣਾ ਕੇ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਬਾਰਕ ਅਸਥਾਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤੇ ਪਾਵਨ ਸ੍ਰੀ ਮੁੱਖ ਵਾਕ ਜੀ ਦਾ ਮੂਲ ਪਾਠ ਆਪਾਂ ਨੇ ਸਰਵਣ ਕੀਤਾ ਹੈ। ਕਰੋ ਕਿਰਪਾਲਤਾ, ਸਾਹਿਬਾਂ ਦੇ ਚਰਣਾਂ 'ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਸਤਿਗੁਰੂ ਜੀ ਆਪਣੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦੀ ਸੇਵਾ ਲੈਣ। ਕਰੋ ਕਿਰਪਾਲਤਾ ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜ ਸਕੀਏ, ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਦੇ ਘਰ ਵਿੱਚ ਆਓ। प्यार सहित उच्चारण करो जी सतनाम श्री वाहे गुरु साहेब जी सतनाम श्री वाहे गुरु साहेब जी
सतनाम श्री वाहे गुरु साहेब जी सोरठ महला पंजवा गुर आपने बलिहारी
पावन पवित्र श्री मुखवाक सोरठ राग अंदर दर्ज है। बड़े ख्याल नाल बेनती नूं सुनना जी। सोरठ राग दे धन गुरु ग्रंथ साहिब जी अंदर 65 अंग ने 595 तो शुरू होके 659 अंग तक यह पावन राग दर्ज है। इस राग अंदर समग्र 139 चौपदे ने, 10 अष्टपदियां ने, ते एक गुरु रामदास साहिब सच्चे पातशाह की मुबारक रसना तो उचारण कीती वार है, जिहदियां 29 पौड़ियां ने, जिहदे नाल 58 श्लोक ने। ਇਹ ਤੋਂ ਬਿਨਾਂ ਇਸ ਰਾਗ ਅੰਦਰ ਭਗਤ ਬਾਣੀ ਪ੍ਰਕਰਨ ਅੰਦਰ 23 ਸ਼ਬਦ ਨੇ ਭਗਤਾਂ ਦੇ, 11 ਭਗਤ ਕਬੀਰ ਸਾਹਿਬ ਜੀ ਦੇ, 3 ਭਗਤ ਨਾਮਦੇਵ ਸਾਹਿਬ ਜੀ ਮਹਾਰਾਜ ਦੇ, 7 ਰਵਿਦਾਸ ਜੀ ਮਹਾਰਾਜ ਦੇ ਅਤੇ 2 ਸ਼ਬਦ ਭਗਤ ਭੀਖਣ ਸਾਹਿਬਾਨ ਜੀ ਦੇ ਨੇ। ਇਹ ਹੈ ਰਾਗ ਦੇ ਅੰਦਰ ਦੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਜਾਣਕਾਰੀ। ਸੋਰਠ ਰਾਗ ਹੈ ਜਿਹੜਾ, ਇਹ ਅਸਲ ਵਿੱਚ ਇੱਕ ਸੁਰਸ਼ਟਰ ਇਲਾਕਾ ਸੀ, ਉਦੋਂ ਇਸ ਰਾਗ ਦਾ ਨਾਮ ਹੈ ਜਿਹੜਾ ਆਰੰਭ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀਆਂ ਨੇ ਇਹਦੀ ਮੋਹਰ ਲਾਈ ਹੈ, ਬੀਜਾ ਸੋਰਠ ਗਾਵੀ ਹੈ, ਉਹਨਾਂ ਨੇ ਆਪਣੀ ਵਾਰ ਦੀ ਪੌੜੀ ਅੰਦਰ ਜ਼ਿਕਰ ਕੀਤਾ ਹੈ। ਔਰ ਇਹਨੂੰ ਇਸ ਇਲਾਕੇ ਨੂੰ ਕਾਠੀਆਵਾੜ ਦਾ ਇਲਾਕਾ ਵੀ ਕਹਿੰਦੇ ਸਨ, ਉੱਥੋਂ ਇਸ ਰਾਗ ਦੀ ਆਰੰਭਤਾ ਹੈ, ਇਹਦਾ ਨਾਮ ਪੈਂਦਾ ਹੈ। ਇਹਨੂੰ ਬੜੇ ਪ੍ਰੀਤ ਦਾ ਅਤੇ ਰੱਬੀ ਰਸ ਦਾ ਨਾਂ ਰਾਗ ਮੰਨਿਆ ਗਿਆ। ਇਹਦੀ ਮੋਹਰ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਬਾਣੀ ਅੰਦਰ ਲਾਈ ਹੈ। ਸੋਰਠ ਸੋ ਰਸ ਪੀਜੀ ਹੈ, ਕਬ ਹੋਣਾ ਫੀਕਾ ਹੋਏ, ਕਹਿਣ ਲੱਗੇ ਕਦੇ ਰੱਬੀ ਬਾਣੀ ਨੂੰ ਭਿੱਜ ਕੇ ਗਾਈ, ਇਸ ਰਾਗ ਅੰਦਰ ਬਹਿ ਕੇ ਕਦੇ ਰੱਬੀ ਬਾਣੀ ਦਾ ਕੀਰਤਨ ਸੁਣੀ ਅਤੇ ਗਾਈ, ਅਤੇ ਯਾਦ ਰੱਖੀ ਤੇਰਾ ਅੰਦਰ ਕਦੇ ਫਿੱਕਾ ਨਹੀਂ ਹੋਏਗਾ, ਹਮੇਸ਼ਾ ਤੂੰ ਰੱਬੀ ਰਸ ਵਿੱਚ ਲਬਰੇਜ ਹੋ ਕੇ ਜ਼ਿੰਦਗੀ ਜਿਉਣਾ ਕਰੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਗੁਰਦੇਵ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਸ਼੍ਰੀ ਮੁੱਖ ਵਾਕ ਹੈ। ਗੁਰ ਆਪਣੇ ਬਲਿਹਾਰੀ, ਆਪਣੇ ਮਾਲਕ ਪਰਮਾਤਮਾ ਤੋਂ, ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਹਾਂ। ਬੜੇ ਧਿਆਨ ਨਾਲ ਸਮਝਿਓ ਬੇਨਤੀ ਨੂੰ। ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਜੀ ਤੋਂ ਅਸੀਂ ਵਾਰਨੇ ਜਾਂਦੇ, ਜੀ ਤੋਂ ਅਸੀਂ ਕੁਰਬਾਨ ਜਾਂਦੇ, ਉਹਦਾ ਕੋਈ ਕਾਰਨ ਹੁੰਦਾ ਹੈ ਕਿ ਸਾਹਿਬ ਗੁਰਦੇਵ ਜੀ ਨੇ ਕਿਰਪਾ ਕੀਤੀ, ਅਸੀਂ ਮਾਲਕ ਤੋਂ ਤਾਂ ਬਲਿਹਾਰ ਜਾਂਦੇ ਹਾਂ। ਸੰਤ ਹੋ ਤਿਸ ਬਿਨ ਅਵਰ ਨਾ ਕੋਈ, ਕਾਰਨ ਕਾਰਨ ਪ੍ਰਭ ਸੋਈ। ਜੋ ਕਾਰਨ ਕਾਰਨ ਹੈ ਉਹ ਤੋਂ ਬਿਨਾਂ ਦੂਜਾ ਕੋਈ ਨਹੀਂ। ਪਰ ਸਤਿਗੁਰੂ ਜੀ ਸਮਝ ਨਹੀਂ ਆਈ ਬਲਿਹਾਰ ਕਿਉਂ ਜਾ ਰਹੇ ਹਾਂ, ਅਤੇ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਜੀ, ਦੋ ਗੱਲਾਂ ਚੇਤੇ ਰੱਖਿਓ, ਇੱਕ ਤੇ ਮਨ ਅਤੇ ਦੂਜਾ ਇੱਛਾ। ਬੜੇ ਧਿਆਨ ਨਾਲ ਸੁਣਨਾ। ਅਸਲ ਵਿੱਚ ਅਸੀਂ ਮਨ ਦੀ ਇੱਛਾ ਹੀ ਗਲਤ ਬਣਾ ਲੈਂਦੇ ਹਾਂ। ਸਾਡੀ ਇੱਛਾ ਹੈ ਸਾਨੂੰ ਧੀ ਪੁੱਤਰ ਮਿਲ ਜਾਏ, ਸਾਡੀ ਇੱਛਾ ਸਾਨੂੰ ਧਨ ਦੌਲਤ ਮਿਲ ਜਾਏ, ਸਾਡੀ ਇੱਛਾ ਸਾਨੂੰ ਕੋਈ ਅਹੁਦਾ ਮਿਲ ਜਾਏ, ਸਾਡੀ ਇੱਛਾ ਮੈਨੂੰ ਲੋਕ ਜਾਣਨ ਲੱਗ ਜਾਣ। ਔਰ ਇਹ ਬੇਨਤੀ ਚੇਤੇ ਰੱਖਿਓ, ਕੋਈ ਦੋ ਰਾਵਾਂ ਨਹੀਂ। ਇਹ ਦਰ ਐਸਾ ਹੈ, ਇੱਥੇ ਜਿਹੜੀ ਇੱਛਾ ਬਣਾ ਲਈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਇੱਛਾ ਪੂਰੀ ਹੋਏਗੀ, ਤੇਰੀ ਪ੍ਰਭਤਾ ਦੀ ਇੱਛਾ ਤੇ ਕੋਈ ਦੋ ਰਾਵਾ ਨਹੀਂ। ਮਾਲਕ ਖੇਡ ਬਣਾ ਦਿੰਦੇ ਨੇ, ਦਾਤੇ ਦੇ ਹੱਥ ਵਿੱਚ ਸਮਰੱਥਾ ਹੈ, ਕਿਉਂਕਿ ਆਪਾਂ ਅੱਗੇ ਬਚਨ ਪੜ੍ਹਨੇ ਨੇ ਕਿ ਇੱਥੇ ਵਰ ਦੇ ਅਰਥ ਕੀ ਨੇ। ਮਨਾ ਨਹੀਂ ਹੈ ਗੁਰਮਤਿ ਵਿੱਚ, ਖੈਰ। ਪਰ ਜਾ ਸਾਧ ਸੰਗਤ ਜੀ, ਸਭ ਤੋਂ ਵੱਡੀ ਜਿਹੜੀ ਇੱਛਾ ਹੈ ਨਾ, ਉਹ ਹੈ ਕਦੇ ਮਨ ਵਿੱਚ ਬਣ ਜਾਏ ਵੀ ਮੈਨੂੰ ਪ੍ਰਭੂ ਦਾ ਨਾਮ ਮਿਲ ਜਾਏ, ਉਹਦੇ ਨਾਮ ਨਾਲ ਨਾਮੀ ਦੀ ਪ੍ਰਾਪਤੀ ਹੋ ਜਾਣੀ ਹੈ। ਨਾਮ ਨਾਲ ਜੁੜਿਆ ਪ੍ਰਭੂ ਨੇ ਮਿਲ ਜਾਣਾ ਹੈ, ਅਤੇ ਜਦੋਂ ਪ੍ਰਭੂ ਮਿਲ ਗਿਆ ਫਿਰ ਸਾਹਿਬ ਜੀ ਦੇ ਬਚਨ ਨੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਜਦੋਂ ਗਿਆਨ ਕਰਮ ਇੰਦਰੀਆਂ ਤੋਂ ਪਰੇ ਅਗੋਚਰ ਪਾਰ ਬ੍ਰਹਮ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਕਿਉਂ? ਕਿਉਂਕਿ ਇੱਛਾ ਸੀ ਜਿਹੜੀ ਪਹਿਲਾਂ ਗਲਤ ਸੀ। ਪਦਾਰਥਾਂ ਨਾਲ ਮਨ ਕਦੇ ਨਹੀਂ ਰੱਜਦਾ, ਜਿੰਨੀ ਇੱਛਾ ਬਣਾਵਾਂਗੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਹੀ ਕੁਲ ਉਜੀ ਹੈ। ਇੱਛਾ ਕਦੇ ਗੁਰੂ ਕਿਰਪਾ ਕਰੇ ਇੱਛਾ ਬਣ ਜਾਏ ਪ੍ਰਭੂ ਪ੍ਰਾਪਤੀ ਦੀ। ਇਤਨਾ ਸਮਾਂ ਨਹੀਂ ਯਾਦ ਰੱਖਿਓ, ਪਰ ਵਾਰਤਕ ਬੇਨਤੀ ਕਰਦੇ ਹਾਂ। ਭਾਈ ਗੁਰਦਾਸ ਸਾਹਿਬ ਜੀਆਂ ਦੇ ਬਚਨ ਨੇ ਇਹਦੇ, ਜੇ ਪ੍ਰਭੂ ਇੱਛਾ ਪ੍ਰਾਪਤੀ ਦੀ ਇੱਛਾ ਬਣ ਜਾਏ ਨਾ, ਜਿਹੜਾ ਇਹਦੇ ਵਿੱਚੋਂ ਦਰਦ ਮਿਲਦਾ ਉਹ ਬੜਾ ਮਿੱਠਾ ਹੈ। ਜਿਹੜਾ ਬਿਰਹੋਂ ਦਾ ਦਰਦ ਹੈ ਨਾ, ਉਹ ਬੜਾ ਮਿੱਠਾ ਹੈ। ਔਰ ਬਿਰਹੋਂ ਦੇ ਦਰਦ ਨੂੰ ਗੁਰ ਆਪਣੇ ਬੁਲਿਹਾਰੀ, ਬਿਰਹੋਂ ਦੇ ਦਰਦ ਨੂੰ ਯਾਦ ਰੱਖਿਆ ਜੇ ਉਹ ਜਾਣਦਾ ਜਿਹਨੂੰ ਲੱਗਾ ਹੈ। ਅਤੇ ਦੂਜੀ ਗੱਲ ਸੰਗਤ ਜੀ ਚੇਤੇ ਰੱਖਿਓ, ਦੁਨੀਆਂ ਦੇ ਰੋਗ ਦੁਨੀਆਂ ਦੇ ਦਰਦ ਡਾਕਟਰ ਹੋ ਸਕਦਾ ਦੂਰ ਕਰ ਦੇਵੇ, ਪਰ ਜਿਹਨੂੰ ਬਿਰਹੋਂ ਦਾ ਪਿਆਰ ਦਾ ਉਹਦੇ ਵਿਛੋੜੇ ਦੀ ਤੜਫ ਦਾ ਰੋਗ ਹੈ ਨਾ, ਜਾਂ ਖਿੱਚ ਹੈ ਨਾ, ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਨਾ, ਬਿਰਹੋਂ ਭੁਯੰਗਮ ਮਨ ਵਸੈ, ਮੰਤ ਨਾ ਮੰਨੈ ਕੋਏ। ਕੋਈ ਮੰਤਰ ਕੰਮ ਨਹੀਂ ਕਰਦਾ, ਕੋਈ ਔਖ ਦੀ ਕੰਮ ਨਹੀਂ ਕਰਦੀ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਇੱਥੋਂ ਤੱਕ ਬਚਨ ਕਹਿੰਦੇ, ਜਿਹਨੂੰ ਇਹ ਰੋਗ ਨਹੀਂ, ਇੱਦਾਂ ਕਹਿ ਲਓ ਜਾਂ ਇਹਨੂੰ ਖਿੱਚ ਨਹੀਂ, ਜਿਹਨੂੰ ਵਿਛੋੜੇ ਦੀ ਤੜਫ ਨਹੀਂ, ਕਹਿ ਲੱਗੇ ਉਹ ਮੁਰਦਾ ਹੋ ਜਾਂਦਾ। ਇਸ ਲਈ ਇਹ ਗੁਰੂ ਤੋਂ ਪੈਦਾ ਹੁੰਦਾ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਰ ਆਪਣੇ ਬਲਿਹਾਰੀ, ਅਤੇ ਜਦੋਂ ਗੁਰੂ ਤੋਂ ਇਹ ਬਖਸ਼ਿਸ਼ ਪੈਦਾ ਹੁੰਦੀ ਹੈ, ਜਿਹਦੇ ਅੰਦਰ ਪੈਦਾ ਹੋ ਜਾਂਦੀ, ਉਹ ਕਹਿੰਦਾ ਮਾਲਕ ਪਰਮਾਤਮਾ ਜੀ, ਹੇ ਮੇਰੇ ਸਤਿਗੁਰੂ ਜੀ, ਮੈਂ ਤਾਂ ਇੱਥੋਂ ਬਲਿਹਾਰ ਜਾਂਦਾ। ਕਿੰਨੇ ਵਾਰੀ ਇਹ ਰੱਬੀ ਬਚਨ ਤੁਹਾਨੂੰ ਸਭ ਨੂੰ ਚੇਤੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਅਤੇ ਬਲਿਹਾਰ ਕਿਉਂ ਜਾਣਾ? ਜਿਨ ਮਾਨਸ ਤੇ ਦੇਵ ਤੇ ਕੀਏ। ਬੜੇ ਧਿਆਨ ਨਾਲ ਸੁਣਨਾ, ਮਨ ਦੇ ਤਲ ਤੇ ਜਿਉਂਦਾ ਮਨੁੱਖ ਆਪਣੇ ਪੱਧਰ ਤੇ ਜਿਉਂਦਾ, ਕਈ ਵਾਰੀ ਉਹਦਾ ਮਨ ਥੋੜ੍ਹਾ ਜਿਹਾ ਜਾਗਿਆ ਵੀ ਹੋਵੇ ਦੁਨੀਆਂ ਵੱਲੋਂ, ਪਰ ਉਹ ਦੇਵਤਾ ਨਹੀਂ ਹੋ ਸਕਦਾ। ਦੇਵਤਾ ਕੇਵਲ ਮਨੁੱਖ ਨੂੰ ਗੁਰੂ ਬਣਾਉਂਦਾ ਹੈ। ਪਸ਼ੂ ਦਾ ਜੀਵਨ ਹੁੰਦਾ, ਪਸ਼ੂ ਬਿਰਤੀ ਦਾ ਜੀਵਨ ਹੁੰਦਾ ਖੋਣ ਦੀ ਇੱਛਾ, ਮਨੁੱਖ ਬਿਰਤੀ ਦਾ ਜੀਵਨ ਹੁੰਦਾ ਆਪਣੇ ਤਲ ਤੇ ਜਿਉਣਾ। ਕਈ ਵਾਰੀ ਬੇਨਤੀ ਕਰਨਾ, ਭਾਈ ਲਾਲੋ ਜੀ ਕਿਰਤ ਤੇ ਪਹਿਲਾਂ ਵੀ ਕਰਦੇ ਨੇ, ਜਿੱਦਾਂ ਅੱਜ ਅਸੀਂ ਜ਼ੋਰ ਦਿੰਦੇ ਨਾ ਜੀ, ਵੀ ਵੇਖੋ ਜੀ ਕਿਰਤ ਕਰੋ, ਇਹ ਗੁਰੂ ਨਾਨਕ ਦਾ ਘਰ, ਕਿਰਤ ਕਰੋ, ਠੀਕ ਹੈ, ਸਿਧਾਂਤ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ। ਪਰ ਕਦੇ ਸੋਚਿਓ ਕਿਰਤ ਤੇ ਭਾਈ ਲਾਲੋ ਜੀ ਪਹਿਲਾਂ ਵੀ ਕਰਦੇ ਨੇ, ਕਿੱਲੇ ਤੇ ਉਹ ਪਹਿਲਾਂ ਵੀ ਘੜਦੇ ਨੇ। ਬਾਬੇ ਨੇ ਕਿੱਲੇ ਘੜਨੇ ਨਹੀਂ ਸਿਖਾਏ, ਕਿੱਲੇ ਤੇ ਭਾਈ ਲਾਲੋ ਸਾਹਿਬ ਜੀ ਪਹਿਲਾਂ ਵੀ ਘੜਦੇ ਨੇ। ਜਾਹਰ ਪੀਰ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਹਿ ਲਾਲੋ, ਕਿੱਲਿਆਂ ਘੜਦਿਆਂ ਜ਼ਿੰਦਗੀ ਨਾ ਬਤੀਤ ਕਰ ਲਈ, ਮਨ ਵੀ ਘੜ ਲੈ। ਜੇ ਮਨ ਨਾ ਘੜਿਆ ਗਿਆ ਫਿਰ ਜ਼ਿੰਦਗੀ ਅਸਫਲ ਚਲੀ ਜਾਏਗੀ। ਅਤੇ ਜਦੋਂ ਸਤਿਗੁਰੂ ਨੇ ਮਨ ਘੜਨ ਦੀ ਜਾਂਚ ਦਿੱਤੀ ਅਤੇ ਉਹਦੇ ਅੰਦਰੋਂ ਬਚਨ ਨਿਕਲੇ, ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨਾ ਲਾਗੀ ਵਾਰ। ਮਨੁੱਖ ਦਾ ਪੱਧਰ ਹੈ ਜਿਹੜਾ, ਮਨ ਦੇ ਪੱਧਰ ਤੇ ਜਿਉਣ ਵਾਲਾ ਪ੍ਰਾਣੀ ਹੈ, ਉਹ ਕੇਵਲ ਆਪਣੇ ਲਈ ਜਿਉਂਦਾ ਹੈ। ਪਰ ਭਾਈ ਲਾਲੋ ਜਦੋਂ ਮਨੁੱਖ ਤੋਂ ਦੇਵਤਾ ਬਣ ਜਾਂਦਾ, ਸਤਿਗੁਰੂ ਬਣਾ ਦਿੰਦੇ ਨੇ, ਫਿਰ ਉਹਦੇ ਅੰਦਰ ਵੰਡਣ ਦੀ ਪ੍ਰਵਿਰਤੀ ਹੋ ਜਾਂਦੀ। ਚਾਹੇ ਉਹ ਰੱਬ ਦੇ ਨਾਮਦਾਨ ਦੀ ਗੱਲ ਹੋਵੇ, ਗੁਰੂ ਦੇ ਬਚਨ ਵੰਡਣ ਦੀ ਗੱਲ ਹੋਵੇ, ਅਤੇ ਚਾਹੇ ਉਹ ਦੁਨੀਆਂ ਦੇ ਪਦਾਰਥ ਨੂੰ ਵੰਡ ਛਕਣ ਦੀ ਗੱਲ ਹੋਵੇ। ਇਸ ਲਈ ਐਸੇ ਆਪਣੇ ਮਾਲਕ ਪ੍ਰਭੂ ਸਤਿਗੁਰੂ ਤੋਂ ਅਸੀਂ ਲੱਖ ਵਾਰੀ ਦਿਨ ਵਿੱਚ ਕਈ ਵਾਰੀ ਬਲਿਹਾਰ ਜਾਂਦੇ ਹਾਂ ਜੀ।
ਜਿਨ ਪੂਰਨ ਪੈਜ ਸਵਾਰੀ,
ਐਸੇ ਸਤਿਗੁਰੂ ਤੋਂ ਕਈ ਵਾਰੀ ਬਲਿਹਾਰ ਜਾਂਦੇ ਹਾਂ, ਜਿਨ ਪੂਰਨ ਪੈਜ ਸਵਾਰੀ, ਜਿਹਨੇ ਕਿਰਪਾ ਕਰਕੇ ਮੇਰੀ ਪੂਰੀ ਪੱਤ ਰੱਖ ਲਈ। ਯਾਦ ਰੱਖਿਓ, ਦੁਨੀਆਂ ਅੰਦਰ ਜਿਹਦਾ ਅਵਗਣ ਪ੍ਰਗਟ ਨਹੀਂ ਹੋਇਆ ਉਹ ਹੀ ਸੱਜਣ ਹੈ। ਉਹ ਕਹਿੰਦਾ ਮੈਂ ਬਹੁਤ ਚੰਗਾ, ਅੱਜ ਇੱਦਾਂ ਹੋਕਾ ਪੈਂਦਾ। ਹਰ ਕੋਈ ਆਪਣੇ ਆਪ ਨੂੰ ਮਹਾਨ ਦੱਸਦਾ ਅਤੇ ਹਰ ਕੋਈ ਆਪਣੇ ਆਪ ਨੂੰ ਇਹ ਪੇਸ਼ ਕਰਦਾ ਵੀ ਮੈਂ ਠੀਕ ਹੈ, ਦੁਨੀਆਂ ਗਲਤ ਹੈ। ਤੁਸੀਂ 99.9 ਪਰਸੈਂਟ ਲੋਕਾਂ ਤੋਂ ਇਹ ਸੁਣੋਗੇ ਕਿ ਦੁਨੀਆ ਦਾ ਕੀ ਬਣੇਗਾ, ਲੋਕਾਂ ਦਾ ਕੀ ਬਣੇਗਾ। ਕੋਈ ਰੱਬ ਦਾ ਪਿਆਰਾ ਹੋਏਗਾ ਜਿਹੜਾ ਆਪਣੇ ਅੰਦਰ ਨੂੰ ਇਹ ਗੱਲ ਕਵੇ, ਮਨਾ ਤੇਰਾ ਕੀ ਬਣੇਗਾ। ਤੂੰ ਦੁਨੀਆ ਨੂੰ ਕਹਿੰਦਾ ਦੁਨੀਆ ਦਾ ਕੀ ਬਣੇਗਾ, ਕਦੇ ਆਪਣਾ ਸੋਚ ਜੇ ਰੱਬ ਦਾ ਨਾਮ ਨਾ ਜਪਿਆ ਤੇਰਾ ਕੀ ਬਣੇਗਾ, ਸੇਵਾ ਸਿਮਰਨਾ ਕੀਤੀ ਤੇਰਾ ਕੀ ਬਣੇਗਾ। ਅਤੇ ਜੇ ਸੇਵਾ ਸਿਮਰ ਨਹੀਂ ਤਾਂ ਫਿਰ ਕਦੇ ਮਾਲਕ ਪਰਮਾਤਮਾ ਪੱਤ ਨਹੀਂ ਰੱਖਦਾ। ਅਤੇ ਜਦੋਂ ਕੋਈ ਉਹਦੇ ਨਾਮ ਨਾਲ ਜੁੜ ਜਾਂਦਾ ਹੈ, ਸਾਹਿਬ ਜੀ ਕਹਿੰਦੇ ਪੂਰਨ ਪੈਜ ਸਵਾਰੀ, ਫਿਰ ਉਹ ਮਾਲਕ ਪਰਮਾਤਮਾ ਜੀ ਸੱਚ ਸਾਡੀ ਪੈਜ, ਸਾਡੀ ਲੱਜਿਆ, ਸਾਡੀ ਪੱਤ ਰੱਖਦੇ ਨੇ। ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰ ਆਪਾਂ ਬਚਨੇ ਵੀ ਪੜ੍ਹਨੇ ਹਾਂ ਕਿ ਅਸੀਂ ਚਾਹੇ ਪਾਪੀ ਹੋਈਏ, ਚਾਹੇ ਅਸੀਂ ਗੁਣਾਂ ਤੋਂ ਹੀਣੇ ਵੀ ਹੋਈਏ, ਅਤੇ ਫਿਰ ਵੀ ਮਾਲਕ ਜੀ ਰਹਿਮਤ ਕਰਕੇ, ਕਿਰਪਾ ਕਰਕੇ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ, ਪਾਪਾਂ 'ਤੇ ਵੀ ਪੜਦਾ ਪਾਉਂਦਾ ਹੈ। ਪਰ ਇਸ ਲਈ ਬੇਨਤੀ ਹੈ, ਜਿਹੜਾ ਗੁਰਸਿੱਖ ਦਾ ਜੀਵਨ ਹੈ ਨਾ, ਜੇ ਇਸ ਗੱਲ ਨੂੰ ਕਬੂਲ ਲਾਓਗੇ ਤਾਂ ਉਹ ਕੀ ਹੈ। ਤੁਸੀਂ ਅਰਦਾਸ ਵਿੱਚ ਇੱਕ ਬਚਨ ਪੜ੍ਹਨੇ ਆਪਾਂ, ਦੂਜੇ ਪਹਿਰੇ ਦੀਆਂ ਲਾਸਟ ਪੰਕਤੀਆਂ, ਦੇਖ ਕੇ ਅੰਡਿਠ ਕੀਤਾ। ਦੇਖ ਕੇ ਅੰਡਿਠ ਕਰਨਾ ਜੀ ਨੂੰ ਆ ਜਾਏ, ਗੁਰੂ ਕਿਰਪਾ ਕਰੇ, ਉਹਦੀ ਬਿਰਤੀ ਸਾਧੂ, ਉਹਦੀ ਬਿਰਤੀ ਸੰਤ, ਉਹਦੀ ਬਿਰਤੀ ਮਹਾਂਪੁਰਸ਼ ਵਾਲੀ ਹੋ ਜਾਂਦੀ ਹੈ। ਹੌਲੀ ਹੌਲੀ ਉਹ ਗੁਰੂ ਨਾਲ ਜੁੜ ਕੇ ਉੱਪਰ ਉੱਠ ਜਾਂਦਾ ਹੈ। ਅਵਗੁਣ ਵੇਖਣੇ ਸਾਰੀ ਦੁਨੀਆ ਜਾਣਦੀ ਹੈ, ਅਵਗੁਣਾਂ ਨੂੰ ਵੇਖ ਕੇ ਅੰਡਿਠ ਕਰ ਲੈਣਾ ਯਾਦ ਰੱਖਿਆ ਜੀ, ਕੇਵਲ ਰੱਬ ਦੇ ਪਿਆਰੇ ਜਾਣਦੇ ਨੇ। ਅਤੇ ਜਦੋਂ ਕੋਈ ਐਸੀ ਬਿਰਤੀ ਬਣਾ ਲੈਂਦਾ ਹੈ, ਇੱਕ ਦਿਨ ਮਾਲਕ ਕਿਰਪਾ ਕਰਦੇ ਨੇ, ਜਦੋਂ ਤੁਸੀਂ ਕਿਸੇ ਦੇ ਅਵਗੁਣ ਛੱਡਦੇ ਹੋ ਅਤੇ ਗੁਣ ਆਪਣੇ ਪੱਲੇ ਬਣਦੇ ਹੋ, ਐਸੇ ਸਤਿਗੁਰੂ ਦੀ ਦਿੱਤੀ ਹੋਈ ਮਤ, ਗੁਰ ਆਪਣੇ ਬੁਲਿਹਾਰੀ, ਫਿਰ ਸੁਣਨਾ ਇਹ ਮਤ ਕਿੱਥੋਂ ਮਿਲੀ ਸਿੱਖ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਦਿੱਤੀ ਨਾ। ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ ਸਾਂਝ ਕਰੀਜੈ, ਗੁਣਾ ਹੈ ਕੇਰੀ ਛੋੜ ਅਵਗੁਣ ਚੱਲੀ ਹੈ। ਅਵਗੁਣ ਛੱਡ ਗੁਣ ਪੱਲੇ ਬਣਦਾ ਰਹੇ, ਅਤੇ ਮਾਲਕ ਜੀ ਫਿਰ ਕਿਰਪਾ ਕਰਦੇ ਨੇ ਐਸੇ ਸਤਿਗੁਰੂ ਜਿਨ੍ਹਾਂ ਤੋਂ ਇਹ ਮਤ ਮਿਲੀ, ਉਹਨਾਂ ਤੋਂ ਲੱਖ ਵਾਰੀ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਫਿਰ ਕਿਰਪਾ ਕਰਕੇ, ਮਿਹਰਾਮਤ ਕਰਕੇ, ਦਇਆ ਕਰਕੇ, ਜਿਨ ਪੂਰਨ ਪੈਜ ਸਵਾਰੀ, ਜਿਨ੍ਹਾਂ ਨੇ ਲੋਕ ਅਤੇ ਪ੍ਰਲੋਕ ਵਿੱਚ ਪੱਤ ਰੱਖ ਕੇ ਮਾਣ ਅਤੇ ਇੱਜ਼ਤ ਦਿੱਤੀ ਹੈ ਜੀ।
ਮਨ ਚਿੰਦਿਆ ਫਲ ਪਾਇਆ,
ਹੁਣ ਮਨ ਚਿੰਦਿਆ ਫਲ ਪਾਇਆ, ਮਨ ਵਿੱਚ ਕੋਈ ਐਸਾ ਫੁਰਨਾ ਹੀ ਨਹੀਂ ਜਿਹੜਾ ਕਿਸੇ ਨੂੰ ਦੁੱਖ ਦੇਣ ਵਾਲਾ ਹੋਵੇ, ਮਨ ਵਿੱਚ ਕੋਈ ਐਸਾ ਫੁਰਨਾ ਹੀ ਨਹੀਂ ਕੋਈ ਪਾਪ ਕਰਮਾ ਕਰਨ ਵਾਲਾ ਹੋਵੇ। ਫਿਰ ਮਨ ਚਿੰਦਿਆ ਫਲ ਹੈ ਕੀ? ਜੇ ਇਹਨੂੰ ਬਹੁਤ ਮੂਲ ਵਿੱਚ ਜਾਓਗੇ ਨਾ, ਮਨ ਦਾ ਜਿਹੜਾ ਚਿੰਤਨ ਹੈ ਨਾ ਫਲ ਪ੍ਰਾਪਤੀ ਦਾ, ਉਹ ਹੈ ਰੱਬ ਦਾ ਨਾਮ। ਫਿਰ ਸੁਣਿਓ ਬੇਨਤੀ ਧਿਆਨ ਨਾਲ, ਸਾਡੇ ਮਨ ਦੀ ਇੱਛਾ ਕਈ ਵਾਰੀ ਗਲਤ ਬਣ ਗਈ, ਫਿਰ ਜਿੱਦਾਂ ਦੀ ਇੱਛਾ ਬਣ ਗਈ ਉੱਦਾਂ ਦਾ ਮਾਲਕ ਨੇ ਫਲ ਦੇ ਦਿੱਤਾ। ਪਦਾਰਥ ਦੀ ਇੱਛਾ ਬਣ ਗਈ, ਫਲ ਪਦਾਰਥ ਮਿਲ ਗਿਆ। ਪ੍ਰਭਤਾ ਦੀ ਇੱਛਾ ਮਿਲ ਗਈ, ਫਲ ਪਦਾਰਥ ਪ੍ਰਭਤਾ ਮਿਲ ਗਿਆ। ਅਤੇ ਜਦੋਂ ਮਾਲਕ ਜੀ ਰਹਿਮਤ ਕਰਨ, ਗੁਰਸਿੱਖ ਦਾ ਕਰਮ ਹੈ ਗੁਰੂ ਅੱਗੇ ਅਰਦਾਸ ਕਰੇ, ਸਤਿਗੁਰੂ ਜੀ ਮੇਰੇ ਮਨ ਦੀ ਇੱਛਾ ਇੱਕੋ ਹੀ ਹੋਏ, ਉਹ ਇੱਛਾ ਹੋਏ ਸਾਚਾ ਨਾਮ ਮੇਰਾ ਆਧਾਰ, ਮੇਰਾ ਆਧਾਰ ਹੈ ਜ਼ਿੰਦਗੀ ਦਾ ਤੇਰਾ ਸੱਚਾ ਨਾਮ ਬਣ ਜਾਏ। ਅਤੇ ਜਦੋਂ ਫਿਰ ਮਨ ਇਸ ਪਾਸੇ ਤੁਰੇਗਾ, ਮਨ ਦੀ ਇੱਛਾ ਹੋਏਗੀ ਪ੍ਰਭੂ ਦੀ ਪ੍ਰਾਪਤੀ। ਅਤੇ ਸਾਹਿਬ ਕਹਿੰਦੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਫਲ ਵੀ ਦਿੰਦੇ ਨੇ। ਇੱਥੇ ਫਿਰ ਬੇਨਤੀ ਕਰਾਂ, ਜਿਹੜੀ ਇੱਛਾ ਹੈ ਨਾ, ਦੁਨੀਆ ਦੇ ਪਦਾਰਥ ਦੀ ਜਿੰਨੀ ਵੀ ਇੱਛਾ ਹੈ, ਕਿਉਂਕਿ ਸ਼ਬਦ ਅੱਗੇ ਜਾ ਕੇ ਜੁੜੇਗਾ ਅੰਤਲੀਆਂ ਪੰਕਤੀਆਂ 'ਤੇ, ਜਿਹੜੀ ਇੱਛਾ ਦੁਨੀਆ ਦੀ ਹੈ, ਜਿੰਨੀ ਇੱਛਾ ਵਧੇਗੀ ਉਹਦੇ ਨਾਲ ਦੁੱਖਾਂ 'ਚ ਹੋਰ ਵਾਧਾ ਹੋਏਗਾ। ਗੁਸਤਾਖੀ ਮਾਫ਼, ਜਿੰਨੀ ਇੱਛਾ ਵਧੇਗੀ, ਸ਼ਬਦ ਫਿਰ ਸੁਣਿਓ, ਦੁੱਖਾਂ 'ਚ ਓਨਾ ਵਾਧਾ ਹੋਏਗਾ। ਵਿਦਵਾਨ ਸੱਜਣੇ ਨੂੰ ਬਹੁਤ ਸੋਹਣਾ ਵਿਸ਼ਲੇਸ਼ਣ ਕਰਦੇ ਨੇ ਕਿ ਜਿਵੇਂ ਵੱਡੀਆਂ ਵੱਡੀਆਂ ਨਦੀਆਂ ਦਰਿਆ, ਤੁਸੀਂ ਮੱਤ ਭੁਲੇਖੇ 'ਚ ਰਹੇ ਹੋ ਵੀ ਜਿੱਡੇ ਵੱਡੇ ਦਰਿਆ ਵਗਦੇ ਪਿੱਛੋਂ ਹੀ ਐਡੇ ਵੱਡੇ ਆਉਂਦੇ ਨੇ, ਨਹੀਂ, ਇਹ ਤ੍ਰਿਪਕ ਤ੍ਰਿਪਕ ਕੇ ਪਹਾੜਾਂ ਤੋਂ ਛੋਟੇ ਛੋਟੇ ਝਰਨੇ ਮਿਲਦੇ ਜਾਂਦੇ ਹੈ, ਮਿਲਦੇ ਜਾਂਦੇ ਹੈ, ਦੋ ਮਿਲੇ, ਪੰਜ ਮਿਲੇ, ਸੱਤ ਮਿਲੇ, ਸੈਂਕੜੇ ਝਰਨੇ ਮਿਲ ਕੇ ਦਰਿਆ ਬਣ ਜਾਂਦਾ ਹੈ। ਅਤੇ ਸੰਗਤ ਜੀ, ਸਾਡੀਆਂ ਦੋ ਦੋ ਚਾਰ ਚਾਰ ਪੰਜ ਪੰਜ ਇੱਛਾ ਕਰਕੇ ਨਾ ਸਾਡੇ ਦੁੱਖਾਂ ਦਾ ਦਰਿਆ ਬਣ ਜਾਂਦਾ ਹੈ। ਅਤੇ ਜਦੋਂ ਦਰਿਆ ਬਣ ਜਾਏ, ਝਰਨਿਆਂ ਨੂੰ ਠੱਲ ਪਾਉਣੀ ਸੌਖੀ ਹੈ, ਦਰਿਆਵਾਂ ਨੂੰ ਠੱਲ ਪਾਉਣੀ ਸੌਖੀ ਨਹੀਂ। ਮੇਰੀ ਮੁਰਾਦ ਜਿਹੜੀਆਂ ਅਜੇ ਦੁਨਿਆਵੀ ਇੱਛਾ ਉਤਪੰਨ ਹੁੰਦੀਆਂ ਨਾ, ਗੁਰੂ ਬਚਨ ਨਾਲ ਜੁੜ ਕੇ ਇਹਨਾਂ ਨੂੰ ਰੋਕਣਾ ਗੁਰੂ ਸ਼ਬਦ ਨਾਲ ਸੌਖਾ ਹੈ। ਜਦੋਂ ਦਰਿਆ ਬਣ ਗਿਆ ਤੇ ਫਿਰ ਦੁੱਖਾਂ ਦਾ ਵਹਿਣ ਬਣ ਜਾਂਦਾ ਹੈ, ਫਿਰ ਦੁੱਖ ਖਤਮ ਹੋਣ ਵਿੱਚ ਨਹੀਂ ਆਉਂਦੇ। ਜਿਵੇਂ ਝਰਨੇ ਗਿਣੇ ਜਾ ਸਕਦੇ ਹੈ, ਤੁਸੀਂ ਚਾਹੋ ਤੇ ਝਰਨਾ ਛੋਟਾ ਹੋਵੇ ਉਹਦਾ ਪਾਣੀ ਤੁਸੀਂ ਨਾਪ ਤੋਲ ਵੀ ਸਕੋਗੇ, ਪਰ ਦਰਿਆ ਦਾ ਪਾਣੀ ਨਾ ਗਿਣਿਆ ਜਾਏ, ਨਾ ਮਿਣਿਆ ਜਾਏ, ਨਾ ਤੋਲਿਆ ਜਾਏ। ਜਦੋਂ ਇੱਛਾ ਵੱਧਦੀਆਂ ਜਾਂਦੀਆਂ ਨਾ ਪਦਾਰਥਾਂ ਦੀਆਂ, ਫਿਰ ਦੁੱਖ ਇੱਕ ਦਿਨ ਇੰਨਾ ਦਰਿਆ ਬਣ ਜਾਂਦਾ ਹੈ ਅਤੇ ਸਤਿਗੁਰੂ ਕਹਿੰਦੇ ਫਿਰ ਜਿੱਧਰੋਂ ਵੀ ਖੋਲਦੇ ਆ ਦੁੱਖ ਹੀ ਨਿਕਲਦੇ ਆ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਸਿਓ ਕੋਏ। ਇਸ ਲਈ ਗੁਰੂ ਸਾਹਿਬ ਮੇਰਾਮਤ ਕਰਨ, ਮਨ ਦੀਆਂ ਜਿਹੜੀਆਂ ਇੱਛਾ ਹੈ ਉਹ ਪਦਾਰਥ ਦੀ ਨਹੀਂ, ਪਦਾਰਥ ਤੇ ਤਦ ਵੀ ਮਿਲਣੇ ਹੈ ਜੇ ਸਾਡੇ ਅੰਦਰ ਪਦਾਰਥ ਦੀ ਇੱਛਾ ਨਾ ਹੋਈ। ਪਰਮਾਰਥ ਤਦ ਮਿਲੇਗਾ, ਰੱਬ ਦਾ ਨਾਮ ਤਦ ਮਿਲੇਗਾ ਜਦ ਨਾਮ ਦੀ ਇੱਛਾ ਬਣੇਗੀ। ਇਹ ਮਾਲਕ ਜੀ ਕਹਿੰਦੇ ਜਦੋਂ ਮਨ ਵਿੱਚ ਮਾਲਕ ਪਰਮਾਤਮਾ ਦੇ ਨਾਮ ਦੀ ਇੱਛਾ ਬਣ ਗਈ, ਮਨ ਚਿੰਦਿਆ ਫਲ ਪਾਇਆ, ਫਿਰ ਜਿਹੜਾ ਮਨ ਵਿੱਚ ਨਾਮ ਪ੍ਰਾਪਤੀ ਦਾ ਦੀ ਇੱਛਾ ਬਣੀ ਉਹਦਾ ਫਲ ਮਾਲਕ ਨੇ ਦਿੱਤਾ ਹੈ। ਅਤੇ ਮਿਲਦਾ ਕਿੱਦਾਂ ਹੈ? ਸਾਹਿਬ ਅਗਲੇਰੀ ਪੰਗਤੀ ਅੰਦਰ ਬਖਸ਼ਿਸ਼ ਕਰਕੇ ਮਿਹਰਾਮਤ ਕਰਕੇ ਸਮਝਾਉਂਦੇ ਹਨ ਜੀ।
ਪ੍ਰਭ ਆਪਣਾ ਸਦਾ ਧਿਆਇਆ।
ਹੁਣ ਜਿਹੜਾ ਮਨ ਚਿੰਦਿਆ ਫਲ ਪਾਇਆ, ਇਹ ਕਿਉਂ ਪਾਇਆ? ਕਿਉਂਕਿ ਪ੍ਰਭ ਆਪਣਾ ਸਦਾ ਧਿਆਇਆ, ਆਪਣੇ ਪ੍ਰਭੂ ਨੂੰ ਸਦਾ ਧਿਆਉਣਾ ਕੀਤਾ। ਬੇਨਤੀ ਨੂੰ ਬੜਾ ਧਿਆਨ ਦੇ ਕੇ ਫਿਰ ਸੁਣਿਓ। ਜਿਸ ਪਾਵਨ ਸ਼ਬਦ ਨੂੰ ਆਪਾਂ ਲੜੀਵਾਰ ਕਥਾ ਦੇ ਤਹਿਤ ਸਮਝਣਾ ਬੈਰਾੜੀ ਰਾਗ ਚੋ, ਬਿਲਕੁਲ ਮਾਲਕ ਨੇ ਮਿਹਰਾਮਤ ਕਰਕੇ ਦੋਵਾਂ ਦਾ ਵਿਸ਼ਾ ਵਸਤੂ ਇੱਕੋ ਹੀ ਹੈ। ਹੁਣ ਯਾਦ ਰੱਖਿਆ ਜੇ ਜਪਣਾ ਅਤੇ ਧਿਆਉਣਾ ਦੋਵਾਂ ਨੂੰ ਆਪਾਂ ਅਗਲੇਰੇ ਸ਼ਬਦ ਸੰਖੇਪ ਖੋਲ ਲਵਾਂਗੇ। ਇੱਥੇ ਪ੍ਰਕਰਨ 'ਚ ਹੀ ਰਹਿ ਕੇ ਬੇਨਤੀ ਕਰਾਂ, ਪ੍ਰਭ ਆਪਣਾ ਸਦਾ ਧਿਆਇਆ, ਧਿਆਉਣਾ ਕੀ ਹੈ? ਧਿਆਉਣਾ ਹੈ ਧਿਆਨ ਵਿੱਚ ਜਾਣਾ, ਇੱਕ ਹੈ ਪੜ੍ਹਨਾ ਖਿਆਲ ਨਾਲ ਸੁਣਨਾ, ਇੱਕ ਹੈ ਜਪਣਾ, ਇੱਕ ਹੈ ਧਿਆਉਣਾ। ਪੜ੍ਹਨਾ ਕੀ ਹੈ? ਅੱਜ ਬਹੁਤਾਤ ਲੋਕ ਤੁਸੀਂ ਵੇਂਦੇ ਹੋ ਸਾਨੂੰ ਇੱਥੋਂ ਬਹਿ ਕੇ, ਭਾਵ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਇਹ ਗੱਲ ਕਹਿੰਦੇ ਹੈ ਵੀ ਵੇਖੋ ਜੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ? ਪੜ੍ਹੋ, ਯਾਦ ਰੱਖਿਓ, ਪੜ੍ਹੇ ਬਿਨਾਂ ਵਾਰ ਵਾਰ ਬਾਣੀ ਕਦੇ ਕੰਠ ਨਹੀਂ ਆਉਣੀ। ਗੁਰਬਾਣੀ ਇੱਦਾਂ ਨਹੀਂ ਹੈ ਵੀ ਤੁਸੀਂ ਇੱਕ ਵਾਰੀ ਪੜ੍ਹੀ ਅਤੇ ਗੱਲ ਖਤਮ ਹੋ ਗਈ। ਔਰ ਹੈਰਾਨੀ ਮੈਨੂੰ ਇਹ ਗੱਲ ਤੋਂ ਹੁੰਦੀ, ਆਪ ਜੀ ਪਿਆਰ ਨਾਲ ਸੁਣਿਓ, ਜਿਹੜਾ ਬੰਦਾ ਆਪਣੇ ਬੱਚੇ ਨੂੰ ਘਰ ਆਏ ਨੂੰ ਕਹਿੰਦਾ ਨਾ ਵੀ ਜਿਹੜਾ ਸਿਲੇਬਸ ਤੈਨੂੰ ਸਕੂਲ 'ਚੋਂ ਮਿਲਿਆ ਸਬਜੈਕਟ ਉਹਨੂੰ ਰਿਵਾਈਜ਼ ਕਰ, ਉਹਨੂੰ ਫਿਰ ਪੜ੍ਹ। ਜੇ ਬੱਚਾ ਨਹੀਂ ਪੜ੍ਹਦਾ ਤਾਂ ਉਹਦਾ ਪਿਤਾ ਜਾਂ ਉਹਦੀ ਮਾਤਾ ਕਹਿੰਦੀ ਤੂੰ ਫਿਰ ਪੜ੍ਹ। ਦੂਜੀ ਵਾਰੀ ਬੱਚੇ ਨੂੰ ਚੇਤੇ ਨਹੀਂ ਹੋਇਆ ਅਤੇ ਮਾਂ ਪਿਓ ਫਿਰ ਕਹਿੰਦਾ ਤੂੰ ਫਿਰ ਪੜ੍ਹ ਇੱਕ ਵਾਰੀ। ਜੇ ਬੱਚੇ ਨੂੰ ਸਕੂਲ ਦਾ ਸਿਲੇਬਸ ਚੇਤੇ ਕਰਾਉਣਾ ਹੈ, ਉਹੀ ਬਾਪੂ ਉਹਨੂੰ ਕਹਿੰਦਾ ਇਹਨੂੰ ਵਾਰ ਵਾਰ ਪੜ੍ਹ ਤੇ ਚੇਤੇ ਹੋ ਜਾਏਗਾ, ਕਹਿੰਦਾ ਨਾ। ਅਤੇ ਉਹੀ ਬਾਪੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਆਉਂਦੀ ਹੈ ਆਪਣੇ ਬੱਚੇ ਨੂੰ ਦੁਨਿਆਵੀ ਵਿੱਦਿਆ ਕਹਿੰਦਾ ਵਾਰ ਵਾਰ ਪੜ੍ਹ, ਅਤੇ ਜਦੋਂ ਬਾਣੀ ਦੀ ਗੱਲ ਆਉਂਦੀ ਕਹਿੰਦਾ ਵਾਰ ਵਾਰ ਪੜ੍ਹਨ ਦਾ ਕੀ ਫਾਇਦਾ? ਕਿਉਂਕਿ ਆਪ ਨੂੰ ਪੜ੍ਹਨੀ ਪੈਣੀ ਨਾ, ਹੁਣ ਆਪਣੇ ਪੜ੍ਹਨ ਲਈ ਕਹਿੰਦਾ ਕੋਈ ਫਾਇਦਾ ਨਹੀਂ ਵਾਰ ਵਾਰ ਪੜ੍ਹਨ ਦਾ, ਦੁਨਿਆਵੀ ਵਿੱਦਿਆ ਕਹਿੰਦਾ ਵਾਰ ਵਾਰ ਪੜ੍ਹ। ਅਤੇ ਸਮਾਂ ਨਹੀਂ, ਬਹੁਤ ਸੋਹਣੇ ਸ਼ਬਦ ਪੁਰਾਤਨ ਇੱਕ ਕਵੀ ਨੇ ਲਿਖੇ ਨੇ, ਕਹਿੰਦਾ ਵਿੱਦਿਆ ਦੀ ਰਾਣੀ ਗੁਰਬਾਣੀ ਜੇ ਤਿਆਗ ਦਿੱਤੀ ਭੰਬਲ ਭੂਸੇ ਪਾਓਗੇ ਅਤੇ ਸਦਾ ਪਛਤਾਓਗੇ। ਸੰਸਕ੍ਰਿਤ ਅਰਬੀ ਅਤੇ ਫਾਰਸੀ ਭਾਵੇਂ ਲੱਖ ਪੜ੍ਹੋ ਗੁਰਮੁਖੋ, ਗੁਰਮੁਖੀ ਪੜ੍ਹੇ ਬਿਨਾਂ ਦੁਨੀਆ ਤੋਂ ਖਾਲੀ ਜਾਓ। ਗੁਰਬਾਣੀ ਪੜ੍ਹੇ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਅਤੇ ਯਾਦ ਰੱਖਿਓ, ਪੜ੍ਹੋ ਪਹਿਲਾਂ। ਅੱਗੇ ਪੁਰਾਤਨ ਗੁਰਸਿੱਖ ਅੱਜ ਵੀ ਹੈ ਨਾ ਬਹੁਤ, ਪੁਰਾਤਨ ਗੁਰਸਿੱਖ ਅਤੇ ਅੱਜ ਦੇ ਉਹ ਗੁਰੂ ਪਿਆਰ ਵਾਲੇ ਗੁਰਸਿੱਖ ਜਦੋਂ ਵਾਰ ਵਾਰ ਬਾਣੀ ਪੜ੍ਹਦੇ ਨੇ, ਵਾਰ ਵਾਰ ਪੜ੍ਹਦੇ ਨੇ, ਸੁਣਨਾ ਧਿਆਉਣਾ ਕੀ ਹੈ? ਪ੍ਰਭ ਆਪਣਾ ਸਦਾ ਧਿਆਇਆ, ਵਾਰ ਵਾਰ ਪੜ੍ਹ ਕੇ ਸੰਗਤ ਦੀ ਉਹਨਾਂ ਨੂੰ ਬਾਣੀ ਕੰਠ ਹੁੰਦੀ। ਜਦੋਂ ਕੰਠ ਹੋ ਜਾਏ ਨਾ, ਉਹ ਤੋਂ ਬਾਅਦ ਜਪ ਸ਼ੁਰੂ ਹੁੰਦਾ, ਤੁਸੀਂ ਹੈਰਾਨ ਹੋਵੋਗੇ। ਜਪ ਕੀ ਹੈ? ਜੋ ਤੁਹਾਨੂੰ ਕੰਠ ਹੈ ਉਹਨੂੰ ਤੁਸੀਂ ਪੜ੍ਹੋਗੇ ਅਤੇ ਕੁਦਰਤੀ ਉਹ ਪੜ੍ਹਦਿਆਂ ਤੁਸੀਂ ਅੱਜ ਤੋਂ ਬਾਅਦ ਤਜਰਬਾ ਕਰਿਓ, ਤੁਹਾਡੇ ਨੇਤਰ ਆਪਣੇ ਆਪ ਬੰਦ ਹੋ ਜਾਣਗੇ। ਨੇਤਰ ਕਿਸੇ ਨੂੰ ਠੱਗਣ ਲਈ ਬੰਦ ਕਰਨੇ ਮਾੜੇ ਨੇ, ਆਪਣੇ ਫੁਰਨਿਆਂ ਨੂੰ ਰੋਕਣ ਲਈ ਨੇਤਰ ਬੰਦ ਕਰਨੇ ਬੜੀ ਚੰਗੀ ਗੱਲ ਨੇ। ਜਿੱਦੇ ਬਾਣੀ ਪੜ੍ਹਦੇ ਹਾਂ ਕੰਠ ਤੋਂ, ਤੁਹਾਡੇ ਨੇਤਰ ਬੰਦ ਆਪਣੇ ਆਪ ਹੋਣੇ ਸ਼ੁਰੂ ਹੋ ਗਏ, ਸਮਝਿਓ ਮਾਲਕ ਨੇ ਤੁਹਾਨੂੰ ਰਾਹ ਦਿੱਤਾ ਹੈ। ਅਤੇ ਜਦੋਂ ਜਪ ਹੋਣਾ ਸ਼ੁਰੂ ਹੋ ਗਿਆ ਨਾ, ਜਪ ਹੋਏਗਾ ਜੋ ਪੜ੍ਹ ਰਹੇ ਹੋ ਇਹਨੂੰ ਸੁਣਨਾ ਅਤੇ ਜਦੋਂ ਨਾਲ ਦੀ ਨਾਲ ਸੁਣਨ ਲੱਗ ਪੈ ਤਾਂ ਮੇਰੇ ਕਹਿਣ ਦੀ ਤੁਹਾਨੂੰ ਲੋੜ ਨਹੀਂ, ਕਿਸੇ ਗੁਰੂ ਕੇ ਪਿਆਰੇ ਦੇ ਕਹਿਣ ਦੀ ਹੋਰ ਲੋੜ ਨਹੀਂ। ਧੰਨ ਗੁਰੂ ਨਾਨਕ ਸਾਹਿਬ ਦੇ ਮੁਕੱਦਸ ਬਚਨ ਨੇ, ਜਦੋਂ ਪੜ੍ਹਨ ਤੋਂ ਬਾਅਦ ਜਪ ਸ਼ੁਰੂ ਹੋ ਗਿਆ ਨਾ, ਜਪ ਭਾਵ ਪੜ੍ਹਿਆ ਵੀ ਜਾ ਰਿਹਾ ਸੁਣਿਆ ਵੀ ਜਾ ਰਿਹਾ, ਅਤੇ ਫਿਰ ਕੀ ਮਿਲੇਗਾ? ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ ਇਹ ਜਪ ਹੈ, ਇਹ ਚਾਰੇ ਪੌੜੀਆਂ ਜਪ ਦੀ ਅਵਸਥਾ ਹੈ। ਅਤੇ ਜਦੋਂ ਸੁਣ ਲਿਆ ਅਤੇ ਫਿਰ ਸਾਧ ਸੰਗਤ ਜੀ ਤੁਸੀਂ ਸਤਿਗੁਰੂ ਦੀ ਬਾਣੀ ਪੜ੍ਹਦੇ ਹੋ ਫਿਰ ਮੰਨਿਆ, ਅਤੇ ਫਿਰ ਮੰਨੇ ਨਾਲ ਪ੍ਰਾਪਤੀ ਹੋਏਗੀ। ਜਪਣ ਤੋਂ ਬਾਅਦ ਹੈ ਪ੍ਰਭ ਆਪਣਾ ਸਦਾ ਧਿਆਇਆ, ਜਪਣ ਤੋਂ ਬਾਅਦ ਹੈ, ਜਪ ਹੈ ਰਸਨਾ ਨਾਲ ਬੋਲਣਾ, ਕੰਨਾਂ ਨਾਲ ਸੁਣਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅਤੇ ਸੁਣ ਨਾਲ ਕੀ ਹੁੰਦਾ? ਜਲਨ ਬੁਝੀ, ਮਨ ਤੜਫਦਾ ਨਾ ਜਨਮਾਂ ਜਨਮਾਂ ਦਾ, ਕੋਈ ਕਬੂਲੇ ਨਾ ਕਬੂਲੇ ਕਹਿ ਦੇਵੇ ਵੀ ਮੈਂ ਅੰਦਰੋਂ ਬੜਾ ਠੰਡਾ, ਉਹ ਗੱਲ ਵੱਖਰੀ ਹੈ, ਪਰ ਇਹ ਜਨਮਾਂ ਜਨਮਾਂ ਦਾ ਜਿੰਨਾ ਮੈਲਾ ਹੋਏਗਾ ਇਹ ਉਨਾ ਹੀ ਤੜਫੇਗਾ। ਜਾਂ ਇਹਨੂੰ ਉਲਟ ਕਰਕੇ ਕਹਿ ਲਓ ਵੀ ਜਿੰਨਾ ਹੀ ਸਾਧ ਸੰਗਤ ਜੀ ਇਹ ਤੜਫਦਾ ਨਾ, ਸਮਝ ਲਓ ਇਹ ਮੈਲਾ ਹੈ। ਜਿੱਦੇ ਸ਼ੁੱਧ ਹੋ ਗਿਆ ਨਾ, ਸ਼ੁੱਧ ਹੋਇਆ ਸੋਨਾ ਕਦੇ ਕੁਠਾਰੀ ਵਿੱਚ ਤੜਫਦਾ ਨਹੀਂ ਹੁੰਦਾ, ਸ਼ੁੱਧ ਹੋਇਆ ਸੋਨਾ ਕਦੇ ਭੁੜਕਦਾ ਨਹੀਂ ਅੱਗ ਵਿੱਚ, ਉਹ ਟਿਕ ਜਾਂਦਾ ਹੈ। ਇਵੇਂ ਰੱਬ ਦੇ ਨਾਮ ਨੂੰ ਸੁਣਦਿਆਂ ਸੁਣਦਿਆਂ ਜਲਨ ਬੁਝੀ, ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਪਣ ਤੋਂ ਬਾਅਦ ਹੈ ਪ੍ਰਭ ਆਪਣਾ ਸਦਾ ਧਿਆਇਆ, ਅਤੇ ਧਿਆਉਣ ਵਾਲਿਆਂ ਦੀ ਘਾਲਣਾ ਥਾਏ ਪੈਂਦੀ ਹੈ। ਪਾਵਨ ਬਾਣੀ ਜਪਜੀ ਸਾਹਿਬ ਦੇ ਸਲੋਕ ਦੀਆਂ ਅੰਤਲੀਆਂ ਪੰਕਤੀਆਂ, ਆਪ ਸਭ ਨੂੰ ਕੰਠ ਨੇ ਜਿਨੀ ਨਾਮ ਧਿਆਇਆ, ਗਏ ਮੁਸ਼ਕਤ ਕਾਲ, ਪ੍ਰਭ ਆਪਣਾ ਸਦਾ ਧਿਆਇਆ। ਧਿਆਉਣਾ ਕੀ ਹੈ? ਧਿਆਨ ਵਿੱਚ ਆਉਣਾ, ਇਹਨੂੰ ਥੋੜ੍ਹਾ ਜਿਹਾ ਸਮਝ ਲਿਆ ਦੇ ਪਿਆਰ ਨਾਲ। ਜਿਵੇਂ ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਵੇਖੋਗੇ, ਤੁਸੀਂ ਐਸੇ ਥਾਂ 'ਤੇ ਜਾਣਾ ਜਿਹਦਾ ਐਡਰੈਸ ਨਹੀਂ ਤੁਹਾਨੂੰ ਪਤਾ, ਅਤੇ ਫਿਰ ਅੱਜ ਇੱਕ ਤਰੀਕਾ ਕੱਢਿਆ ਨਾ ਸਾਇੰਸ ਨੇ, ਇਜ਼ਾਦ ਕੀਤਾ ਇੱਕ ਮੈਥਡ ਵੀ ਤੁਹਾਡੇ ਕੋਲ GPS ਹੈ, ਤੁਹਾਡੇ ਕੋਲ ਨੈਵੀਗੇਟਰ ਹੈ, ਅਤੇ ਤੁਸੀਂ ਉਹਦੇ ਵਿੱਚ ਉਹ ਸ਼ਬਦ ਭਰ ਦਿੱਤੇ ਚਾਰ ਵੀ ਮੈਨੂੰ ਐਡਰੈਸ ਦਾ ਨਹੀਂ ਪਤਾ ਅਤੇ ਆਪਾਂ ਉਹ ਥਾਂ 'ਤੇ ਜਾਣਾ। ਹੁਣ ਜਿਹਦੇ ਅੰਦਰ ਤੁਸੀਂ ਸ਼ਬਦ ਭਰੇ ਨੇ, ਜੋ ਤੁਹਾਡੀ ਗੱਡੀ 'ਚ ਲੱਗਾ, ਤੁਸੀਂ ਜਿੱਧਰ ਨੂੰ ਜਾਣਾ ਉਹ ਲਈ ਜਾ ਰਹੇ ਹੈ, ਸੁਣਿਓ ਖਿਆਲ ਨਾਲ, ਜਾਂਦਿਆਂ ਜਾਂਦਿਆਂ ਉਹਨੇ ਤੁਹਾਨੂੰ ਕਿਹਾ ਵੀ ਸੱਜੇ ਮੁੜ, ਜੇ ਤੁਸੀਂ ਆਪਣੀ ਮਰਜ਼ੀ ਨਾਲ ਖੱਬੇ ਮੁੜ ਗਏ, ਉਹਨੇ ਥੋੜ੍ਹੀ ਦੂਰ 'ਤੇ ਲਿਜਾ ਕੇ ਫਿਰ ਤੁਹਾਨੂੰ ਸਹੀ ਟਿਕਾਣੇ ਲਿਆਂਦਾ। ਤੁਸੀਂ 10 ਵਾਰੀ ਵੀ ਗਲਤ ਮੁੜ ਜਾਓ, ਪਰ ਉਹ ਸ਼ਬਦ ਤੁਹਾਡੇ ਨੈਵੀਗੇਟਰ 'ਚ ਭਰਿਆ ਹੋਇਆ। ਅਖੀਰ ਨੂੰ ਟਾਈਮ ਵੱਧ ਲੱਗ ਸਕਦਾ ਹੈ, ਪਰ ਤੁਹਾਨੂੰ ਉਹ ਤੁਹਾਡੇ ਟਿਕਾਣੇ 'ਤੇ ਲੈ ਜਾਏਗਾ। ਜਿਹੜਾ ਜਪਣਾ ਹੈ ਇਹ ਮਨ ਵਿੱਚ ਗੁਰੂ ਸ਼ਬਦ ਦਾ ਭਰਨਾ ਹੈ, ਅਤੇ ਜਿਹੜਾ ਧਿਆਉਣਾ ਹੈ ਜਦੋਂ ਸ਼ਬਦ ਅੰਦਰ ਟਿਕ ਗਿਆ, ਅੱਜ ਕਦੇ ਗਲਤ ਹੋ ਗਿਆ, ਕੱਲ੍ਹ ਕਦੇ ਗਲਤ ਹੋ ਗਿਆ, ਭਾਵੇਂ ਟਾਈਮ ਲੱਗ ਜਾਏ, ਪਰ ਇਹ ਗੁਰੂ ਦਾ ਸ਼ਬਦ ਸਾਨੂੰ ਪ੍ਰਭੂ ਦੇ ਦਰ 'ਤੇ ਲੈ ਜਾਏਗਾ। ਇਹਨੂੰ ਕਹਿੰਦੇ ਪ੍ਰਭ ਆਪਣਾ ਸਦਾ ਧਿਆਇਆ। ਜਿਹਦੇ ਧਿਆਨ ਵਿੱਚ ਆ ਗਿਆ ਉਹਨੂੰ ਕਦੇ ਵਿਸਰਦਾ ਨਹੀਂ, ਜਿਹਦੇ ਧਿਆਨ ਵਿੱਚ ਆ ਗਿਆ ਫਿਰ ਉਹ ਕਹਿ ਉੱਠਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਲਈ ਫਿਰ ਜਿਹੜਾ ਧਿਆਉਂਦਾ ਹੈ ਉਹਨੂੰ ਇਹ ਮਨ ਚਿੰਦੇ ਫਲ ਦੀ ਪ੍ਰਾਪਤੀ ਹੁੰਦੀ ਹੈ, ਭਾਵ ਪ੍ਰਭੂ ਨਾਲ ਉਹਦੀ ਅਭੇਦਤਾ, ਉਹਦੀ ਲੀਨਤਾ ਹੁੰਦੀ ਹੈ ਜੀ।
ਸੰਤੋ ਤਿਸ ਬਿਨ ਆਵਰ ਨਾ ਕੋਈ।
ਹੁਣ ਧਿਆਉਣ ਵਾਲੇ ਦੀ ਅਵਸਥਾ ਹੈ ਜਿਹੜੀ ਰਹਾਉ ਦੀਆਂ ਪੰਕਤੀਆਂ ਨੇ, ਸੰਤੋ ਹੇ ਸਾਧ ਜਨ ਗੁਰਮੁਖ ਜਨੋ ਗੁਰਸਿੱਖੋ, ਤਿਸ ਬਿਨ ਆਵਰ ਨਾ ਕੋਈ। ਉਹਨੂੰ ਸਮਝ ਆ ਜਾਂਦੀ ਹੈ ਪ੍ਰਭੂ ਤੋਂ ਬਿਨਾਂ ਦੂਜਾ ਕੋਈ ਨਹੀਂ, ਸਭ ਮੈਂ ਜੋਤ, ਜੋਤ ਹੈ ਸੋਏ। ਉਹ ਮਾਲਕ ਪਰਮਾਤਮਾ ਦੀ ਜੋਤ ਸਾਰੇ ਘਟਾਂ 'ਚ ਹੈ। ਔਰ ਯਾਦ ਰੱਖਿਓ ਬੇਨਤੀ ਪਿਆਰ ਨਾਲ, ਅੱਜ ਜਦੋਂ ਅਸੀਂ ਗੱਲ ਕਰਨੇ ਨਾ, ਸਗੋਂ ਸਾਧ ਸੰਗਤ ਜੀ ਸਾਨੂੰ ਇਹ ਕਹਿਣਾ ਬਣਦਾ ਹੈ ਵੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਨੇ ਨਾ, ਇਹ ਸਰਬ ਧਰਮ ਸੰਮੇਲਨ ਇੱਥੇ ਹੀ ਹੈ। ਹੁਣ ਤੁਸੀਂ ਇੱਥੇ ਕਿੰਨੇ ਬੈਠੇ ਹੋ, ਜ਼ਰੂਰੀ ਨਹੀਂ ਸਾਰੇ ਸਿੱਖ ਧਰਮ ਨਾਲ ਸੰਬੰਧਿਤ ਹੋਣ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਕੋਈ ਕਿਸੇ ਸਾਈਡ ਤੋਂ, ਕੋਈ ਕਿਸੇ ਦਿਸ਼ਾ 'ਚੋਂ, ਕੋਈ ਕਿਸੇ ਧਰਮ 'ਚੋਂ, ਕੋਈ ਕਿਤੋਂ ਆ ਕੇ ਨਤਮਸਤਕ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜੀ, ਇਹ ਪੂਰੀ ਮਨੁੱਖਤਾ ਲਈ ਹੈ, ਕਿਉਂਕਿ ਸਾਰੀ ਮਨੁੱਖਤਾ ਨੂੰ ਇੱਕ ਸਮਝਾਉਣ ਵਾਲੀ। ਸਾਹਿਬ ਕਹਿੰਦੇ ਨੇ ਪ੍ਰਭੂ ਇੱਕ ਹੈ, ਸੁਣਿਓ, ਮਨੁੱਖਤਾ ਇੱਕ ਹੈ, ਅਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਧਰਮ ਵੀ ਇੱਕ ਹੈ। ਕਿਹੜਾ ਧਰਮ? ਏਕੋ ਧਰਮ, ਦਰੜ ਹੈ ਸੱਚ ਕੋਈ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ ਜਿਹੜਾ ਪ੍ਰਭੂ ਦੇ ਨਾਮ ਨਾਲ ਜੁੜਦਾ ਹੈ ਉਹਨੂੰ ਸਮਝ ਆਉਂਦੀ ਹੈ ਕਿ ਮਾਲਕ ਪਰਮਾਤਮਾ ਤੋਂ ਬਿਨਾਂ ਇੱਥੇ ਦੂਜਾ ਕੋਈ ਨਹੀਂ ਸਾਰੀ ਉਹਦੀ ਸਮਰੱਥਾ ਤੇ ਸਾਰਿਆਂ ਵਿੱਚ ਉਹ ਵਰਤਦਾ ਹੈ ਜੀ
ਕਰਨ ਕਾਰਨ ਪ੍ਰਭ ਸੋਈ
ਹੁਣ ਕਰਨ ਵੀ ਉਹੀ ਹੈ ਤੇ ਕਾਰਨ ਵੀ ਉਹੀ ਹੈ ਆਪਾਂ ਇੱਦਾਂ ਵੀ ਬਚਨ ਪੜ੍ਹਨੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀਅਲ ਸੋਏ ਸਭ ਘਟਾਂ ਵਿੱਚ ਉਹ ਵਰਤਣ ਵਾਲਾ ਹੈ ਇੰਨੀ ਕੁ ਬੇਨਤੀ ਕਰਦੇ ਹਾਂ ਜੇ ਸਮਾਂ ਇਤਨਾ ਨਹੀਂ ਸ਼ਬਦ ਨਾਲ ਵੀ ਆਪਾਂ ਜੁੜਨਾ ਸੁਣਿਓ ਉਹ ਕਾਰਨ ਕਾਰਨ ਇੱਦਾਂ ਹੈ ਜਿਵੇਂ ਅੱਜ ਬੜੇ ਭੁਲੇਖੇ ਪਾਏ ਜਾਂਦੇ ਨੇ ਕਈ ਵਾਰੀ ਬੇਨਤੀ ਕਰਨਾ ਵੇਖੋ ਸਾਧ ਸੰਗ ਜੀ ਜਿਹਦੇ ਪੱਲੇ ਜੀਵਨ ਨਾ ਹੋਵੇ ਅਤੇ ਉਹ ਆਪਣੇ ਆਪ ਨੂੰ ਸਾਧੂ ਮਹਾਤਮਾ ਖਵਾਉਣ ਲੱਗ ਜਾਏ ਅਤੇ ਬੜੇ ਲੋਕ ਤਰਕਾਂ ਕਰਦੇ ਨੇ ਵੀ ਵੇਖੋ ਜੀ ਇਹਦਾ ਜੀਵਨ ਤਾਂ ਨਹੀਂ ਤੇ ਸੰਤ ਖਵਾ ਰਿਹਾ ਪਰ ਕੋਈ ਤਰਕ ਨਹੀਂ ਕਰਦਾ ਵੀ ਬੰਦਾ ਅੱਠ ਪੜ੍ਹਿਆ ਅਤੇ ਗੱਲਾਂ ਵਿਗਿਆਨੀਆਂ ਦੀਆਂ ਕਰਦਾ ਇਹ ਆਈਨਸਟਾਈਨ ਬਣਨਾ ਚਾਹੁੰਦਾ ਅੱਠ ਜਮਾਤਾਂ ਪੜ੍ਹ ਕੇ ਇਹ ਸੱਤ ਜਮਾਤਾਂ ਪੜ੍ਹ ਕੇ ਪ੍ਰੋਫੈਸਰ ਅਖਵਾ ਰਿਹਾ ਕੋਈ ਤਰਕ ਨਹੀਂ ਕਰਦਾ ਇਹਨੂੰ ਸਾਹਿਬ ਦੀ ਬਾਣੀ ਨੇ ਅੰਮ੍ਰਿਤ ਬਚਨ ਕਹੇ ਨੇ ਕਹਿਣ ਲੱਗੇ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਜਿਹੜਾ ਰੱਬ ਤੋਂ ਤੋੜਨ ਦੀ ਗੱਲ ਕਰੇ ਉਹਦੇ ਨਾਲ ਸੁਨੇਹ ਜਿਹੜਾ ਜੋੜਨ ਦੀ ਗੱਲ ਕਰੇ ਉਹਦੇ ਨਾਲ ਵਿਰੋਧਤਾ ਨਹੀਂ ਸਤਿਸੰਗ ਜੀ ਪ੍ਰਭੂ ਪਰਮਾਤਮਾ ਨਾ ਜਿਹੜਾ ਸਮਾਂ ਨਹੀਂ ਮੈਂ ਇੰਨੀ ਕੁ ਬੇਨਤੀ ਕਰਾਂ ਕਰਨ ਕਾਰਨ ਪ੍ਰਭ ਸੋਈ ਉਹ ਕਰਨ ਵੀ ਆਪ ਹੈ ਕਾਰਨ ਵੀ ਆਪ ਹੈ ਤੱਤ ਵੀ ਉਹਨੇ ਆਪਣੇ 'ਚੋਂ ਪੈਦਾ ਕੀਤੇ ਨੇ ਤੱਤ ਅਨਾਦੀ ਨਹੀਂ ਅਨਾਦੀ ਕੇਵਲ ਪਰਮਾਤਮਾ ਹੈ ਉਹਨੇ ਆਪਣੇ ਵਿੱਚੋਂ ਸਭ ਕੁਝ ਬਣਾਇਆ ਹੈ ਕਿ ਜਦੋਂ ਆਪਣੀ ਜੋਤ ਖਿੱਚ ਲੈਂਦਾ ਹੈ ਸਾਰਾ ਕੁਝ ਉਹਦੇ 'ਚ ਮਿਲ ਜਾਂਦਾ ਹੈ ਅਤੇ ਜਦੋਂ ਉਹ ਪਸਾਰਾ ਕਰਦਾ ਉਸੇ 'ਚੋਂ ਸਾਰਾ ਕੁਝ ਪੈਦਾ ਹੋ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚੌਪਈ ਸਾਹਿਬ ਅੰਦਰ ਅੰਮ੍ਰਿਤ ਬਚਨ ਉਹਨਾਂ ਦੀ ਪਵਿੱਤਰ ਕਾਨੀ ਦੀ ਆਪਾਂ ਪੜ੍ਹਨੇ ਹਾਂ ਜਦੋਂ ਚੌਪਈ ਸਾਹਿਬ ਨੂੰ ਆਪ ਜੀ ਪੜ੍ਹਦੇ ਹੋ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮੈਂ ਮਿਲਤ ਦੇਹੇ ਧਰ ਸਭ ਹੂੰ ਉਹਦੀ ਮਰਜ਼ੀ ਹੈ ਉਹ ਕਿੱਦਾਂ ਕਾਰਨ ਰਚਦਾ ਉਹਦੀ ਮਰਜ਼ੀ ਉਹ ਕਿੱਦਾਂ ਸ੍ਰਿਸ਼ਟੀ ਰਚਦਾ ਪਰ ਇੱਕ ਭੁਲੇਖੇ 'ਚ ਨਹੀਂ ਰਹਿਣਾ ਬੜੇ ਖਿਆਲ ਨਾਲ ਸੁਣਨਾ ਆਪ ਜੀ ਨੇ ਯਾਦ ਰੱਖਿਆ ਜੇ ਸ੍ਰਿਸ਼ਟੀ ਵਿੱਚ ਰਚਨਾ ਵਿੱਚ ਪ੍ਰਭੂ ਹੈ ਕੋਈ ਦੋ ਰਾਵਾਂ ਨਹੀਂ ਪਰ ਇੱਕ ਬੇਨਤੀ ਹੈ ਤੁਹਾਨੂੰ ਬੜੇ ਸੌਖੇ ਤਰੀਕੇ ਨਾਲ ਕਰਦੇ ਹਾਂ ਜਦੋਂ ਬਾਜ਼ੀਗਰ ਬਾਜ਼ੀ ਪਾਉਂਦਾ ਹੈ ਜਦੋਂ ਬਾਜ਼ੀ ਨਹੀਂ ਪਈ ਹੁੰਦੀ ਕੀ ਬਾਜ਼ੀਗਰ ਉਦੋਂ ਨਹੀਂ ਹੁੰਦਾ ਬਾਜ਼ੀਗਰ ਉਦੋਂ ਵੀ ਹੈ ਜਦੋਂ ਬਾਜ਼ੀ ਸ਼ੁਰੂ ਨਹੀਂ ਹੋਈ ਅਤੇ ਬਾਜ਼ੀਗਰ ਉਦੋਂ ਵੀ ਹੈ ਜਦੋਂ ਖੇਡ ਸ਼ੁਰੂ ਹੋ ਗਈ ਖੇਡ ਖਤਮ ਹੋ ਗਈ ਕੀ ਬਾਜ਼ੀਗਰ ਮਰ ਗਿਆ ਬਾਜ਼ੀਗਰ ਉਦੋਂ ਵੀ ਹੈ ਜਦੋਂ ਖੇਡ ਖਤਮ ਹੋ ਗਈ ਇਹਨੂੰ ਅੱਜ ਦੇ ਸਮੇਂ 'ਚ ਐਂਪਲੀਫਾਈ ਕਰ ਲਓ ਫਿਲਮਾਂ ਤੁਸੀਂ ਵੇਂਦੇ ਹੋ ਦੁਨੀਆ ਅੰਦਰ ਬਣਦੀਆਂ ਨੇ ਅਤੇ ਫਿਲਮ ਖਤਮ ਹੁੰਦੀ ਹੈ ਉਹਦੀ ਅਦਾਕਾਰੀ ਕਰਨ ਵਾਲਾ ਖਤਮ ਨਹੀਂ ਹੁੰਦਾ ਇਵੇਂ ਹੀ ਉਦਾਹਰਣ ਹੈ ਸਮਝਣ ਲਈ ਦੁਨੀਆ ਦੀ ਰਚਨਾ ਬਣਾਈ ਖਤਮ ਹੋ ਗਈ ਬਣੀ ਖਤਮ ਹੋ ਗਈ ਇਹ ਚੱਲਦਾ ਰਹਿਣਾ ਜੇ ਰਚਨਾ ਹੀ ਪ੍ਰਭੂ ਹੈ ਅਤੇ ਫਿਰ ਜਿੱਦੇ ਰਚਨਾ ਨਹੀਂ ਸੀ ਉਹ ਕਿੱਥੇ ਸੀ ਇਹੀ ਗੱਲਾਂ ਤਾਂ ਸਾਹਿਬ ਨੇ ਬਾਣੀ ਸਮਝਾਈਆਂ ਨੇ ਤੁਸੀਂ ਮਾਰੂ ਰਾਗ ਪੜ੍ਹਿਓ ਜਾਂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਬਚਨ ਸੁਖਮਨੀ ਸਾਹਿਬ ਦਾ ਸਲੋਕ ਅਤੇ ਪੂਰੀ ਅਸ਼ਟਪਦੀ ਪੜ੍ਹਿਓ ਸਤਿਗੁਰੂ ਨੇ ਜੇ ਸਭ ਕੁਝ ਖੋਲ੍ਹ ਖੋਲ੍ਹ ਕੇ ਸਾਡੇ ਸਾਹਮਣੇ ਰੱਖਿਆ ਵੀ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਹੈ ਜਦੋਂ ਕੁਝ ਨਹੀਂ ਹੋਏਗਾ ਰਚਨਾ ਦਾ ਉਹ ਉਦੋਂ ਵੀ ਹੋਏਗਾ ਇਸੇ ਕਰਕੇ ਉਹਨੂੰ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਰਨ ਕਾਰਨ ਪ੍ਰਭ ਸੋਏ ਸਭ ਕੁਝ ਉਹ ਆਪਣੇ ਆਪ ਤੋਂ ਬਣਾਉਣ ਵਾਲਾ ਦੂਜੀ ਉਦਾਹਰਨ ਦੇ ਕੇ ਅੱਗੇ ਚੱਲਾਂ ਆਪੀ ਨੇ ਆਪ ਸਾਜਿਓ ਸੁਣਨਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ ਦੂਈ ਕੁਦਰਤ ਦਾ ਅਰਥ ਹੁੰਦਾ ਵੀ ਕਾਦਰ ਪਹਿਲਾ ਨੰਬਰ ਹੈ ਕਾਦਰ ਉਹ ਤੋਂ ਕੁਦਰਤ ਉਹ ਤੋਂ ਬਣੀ ਹੈ ਇਹਦਾ ਮਤਲਬ ਕਾਦਰ ਸਦਾ ਕੁਦਰਤ ਉਹਨੇ ਆਪਣੇ ਵਿੱਚੋਂ ਰਚੀ ਹੈ ਕਿਉਂਕਿ ਉਹ ਕਾਰਨ ਵੀ ਹੈ ਇਹਨੂੰ ਇੱਦਾਂ ਕਹਿ ਲਓ ਕਾਰਨ ਦਾ ਅਰਥ ਹੈ ਕਾਦਰ ਕਾਰਨ ਦਾ ਅਰਥ ਹੈ ਕੁਦਰਤ ਇਸ ਲਈ ਉਹ ਰਚਨਾ ਰਚਣ ਵਾਲਾ ਵੀ ਆਪ ਹੈ ਕਿ ਰਚਨਾ ਹੋਵੇ ਨਾ ਹੋਵੇ ਉਹ ਪ੍ਰਭੂ ਸਦਾ ਮੌਜੂਦ ਹੈ ਕਿਉਂਕਿ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਇਸ ਲਈ ਉਹ ਸਭ ਕੁਝ ਦਾ ਸਮਰੱਥ ਪ੍ਰਭੂ ਪਰਮਾਤਮਾ ਆਪ ਹੀ ਹੈ ਜੀ
ਰਹਾਓ
ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ
ਰੱਬ ਆਪਣਾ ਵਾਰ ਦੀਨੇ
ਮਾਲਕ ਪਰਮਾਤਮਾ ਨੇ ਆਪ ਕਰਕੇ ਵਰ ਦਿੱਤੇ ਨੇ। ਹੁਣ ਅਸੀਂ ਇਹ ਵੀ ਕਹਿੰਦੇ ਵੀ ਵੇਖੋ ਜੀ ਕੋਈ ਵਰ ਸ਼ਬਦ ਕਹਿ ਦੇਵੇ ਨਾ ਤੇ ਕਈਆਂ ਨੂੰ ਬਿਜਲੀ ਨਾਲੋਂ ਵੀ ਤੇਜ਼ ਝਟਕਾ ਲੱਗਦਾ ਵੀ ਇਹ ਕੀ ਕਹਿਤਾ। ਹੁਣ ਗੁਰੂ ਨਾਲੇ ਸ਼ਬਦ ਕਹਿਣੇ ਆ ਵੀ ਵੇਖੋ ਜੀ ਇਹ ਗੁਰਮਤ ਨਹੀਂ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਤੁਹਾਡੇ ਸਾਹਮਣੇ ਹੈ, ਵਰ ਦੇ ਅਰਥ ਨੇ ਬਖਸ਼ਿਸ਼ ਕਰਨੀ, ਮਿਹਰਮਤ ਕਰਨੀ, ਦਇਆ ਕਰਨੀ। ਮਾਲਕ ਪਰਮਾਤਮਾ ਜੀ ਨੇ ਆਪ ਕਿਰਪਾ ਕਰਕੇ ਸਾਰੀ ਦੁਨੀਆ ਦੇ ਬਖਸ਼ਿਸ਼ਾਂ ਵਰਤਾਈਆਂ ਨੇ। ਕਿੱਦਾਂ ਬਖਸ਼ਿਸ਼ਾਂ ਵਰਤਾਈਆਂ? ਵੇਖੋ ਉਹਨੇ ਬ੍ਰਹਿਮੰਡ ਰਚੇ, ਬ੍ਰਹਿਮੰਡਾਂ 'ਚ ਗ੍ਰਹਿ ਰਚੇ। ਅਤੇ ਇੰਨੀ ਕੁ ਬੇਨਤੀ ਤੁਹਾਨੂੰ ਕਰਦੇ ਹਾਂ, ਖਿਆਲ ਨਾਲ ਸੁਣਿਓ, ਜਿੱਦਾਂ ਦੇ ਗ੍ਰਹਿ ਅਤੇ ਜਿੱਦਾਂ ਦੇ ਸਿਸਟਮ ਦੀ ਲੋੜ ਸੀ ਉੱਦਾਂ ਰਚਿਆ। ਧਰਤੀ ਨੂੰ ਇੱਕ ਚੰਦਰਮਾ ਦੀ ਲੋੜ ਸੀ, ਇੱਕ ਬਣਾਤਾ। ਮੰਗਲ ਨੂੰ ਦੋ ਚੰਦਰਮਾ ਦੀ ਲੋੜ ਸੀ, ਉਹਦੇ ਦੋ ਨੇ। ਅਤੇ ਸੁਣ ਕੇ ਹੈਰਾਨ ਹੋ ਜਾਓਗੇ, ਬ੍ਰਹਿਸਪਤੀ ਗ੍ਰਹਿ ਦੇ 67 ਤੋਂ ਉੱਪਰ ਚੰਦਰਮਾ ਨੇ, ਉਹਨੂੰ 67 ਦੀ ਲੋੜ ਹੋਏਗੀ। ਭਾਈ ਉਹਨੇ 67 ਬਣਾ ਤੇ, ਇਹ ਉਹਦੀਆਂ ਬਖਸ਼ਾਂ ਨੇ। ਅਤੇ ਜਿਹੜੇ ਤਰੀਕੇ ਨਾਲ ਮਾਲਕ ਪਰਮਾਤਮਾ ਨੇ ਕੁਝ ਵੀ ਰਚਿਆ, ਨਿੰਦੋ ਨਾ ਹੀ ਕਾਹੂ ਬਾਤ ਹੈ, ਇਹੋ ਖਸਮ ਕਾ ਕੀ ਆ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ। ਜੋ ਕੁਝ ਉਹਨੇ ਰਚਿਆ, ਜਿੰਨੀਆਂ ਬਖਸ਼ਿਸ਼ਾਂ ਉਹਨੇ ਦਿੱਤੀਆਂ ਨੇ, ਇਹ ਬਖਸ਼ਿਸ਼ਾਂ ਦਾ ਦਾਤਾ ਉਹ ਆਪ ਹੈ ਜੀ।
ਸਗਲ ਜੀਵ ਵਸ ਕਿਨੇ,
ਸਾਰੀਆਂ ਬਖਸ਼ਿਸ਼ਾਂ ਵਰਤਾ ਕੇ ਸਭ ਨੂੰ ਪੈਦਾ ਕਰਕੇ, ਪਰ ਸਾਰਿਆਂ ਦੀ ਵਾਗ ਡੋਰ ਉਹ ਆਪਣੇ ਹੱਥ 'ਚ ਰੱਖੀ ਹੈ। ਇਹਦੇ ਦੂਜੇ ਅਰਥ ਇੱਦਾਂ ਵੀ ਸੁਣਨਾ, ਸਗਲ ਅਰਧ ਵਿਸ਼ਰਾਮ, ਜੀਵ ਵਸ ਕਿਨੇ, ਜਿਹੜਾ ਪ੍ਰਭੂ ਨੂੰ ਜਪਣਾ ਕਰਦਾ ਹੈ ਉਸ ਜੀਵ ਦੇ ਵਸ ਉਹ ਸਗਲ ਗਿਆਨ ਕਰਮ ਇੰਦਰੀਆਂ ਨੂੰ ਕਰ ਦਿੰਦਾ। ਆਤਮ ਜਿਨੈ ਸਗਲ ਵਸ ਤਾਕ ਹੈ, ਜਾ ਕਾ ਸਤਿਗੁਰ ਪੂਰਾ। ਜਦੋਂ ਪ੍ਰਭੂ ਦੀ ਕਿਰਪਾ ਕਰਦੇ ਨੇ, ਮਿਹਰਮਤ ਕਰਦੇ ਨੇ, ਗਿਆਨ ਕਰਮ ਇੰਦਰੀ ਵਸ ਆਉਂਦੇ ਨੇ, ਪਰ ਕਿੰਨਾ ਦੇ ਜਿਹੜੇ ਉਹਦੇ ਨਾਮ ਨਾਲ ਜੁੜਨਾ ਕਰਦੇ ਹਨ ਜੀ।
ਜਨ ਨਾਨਕ ਨਾਮ ਧਿਆਇਆ,
ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਰੂਪ ਅੰਦਰ, ਪੰਜਵੇਂ ਸਵਰੂਪ ਅੰਦਰ ਬਖਸ਼ਿਸ਼ ਕਰਦੇ ਨੇ। ਜਿਹੜੇ ਜੀਵ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ, ਜਪਦਿਆਂ ਜਪਦਿਆਂ ਆਪਣੇ ਧਿਆਨ ਵਿੱਚ ਉਹਨੂੰ ਲਿਆਉਂਦੇ ਨੇ, ਜਿਨ੍ਹਾਂ ਦੇ ਧਿਆਨ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਟਿਕਦਾ ਹੈ ਜੀ,
ਤਾਂ ਸਗਲੇ ਦੁੱਖ ਮਿਟਾਇਆ।
ਸਾਹਿਬ ਸ਼੍ਰੀ ਮੁੱਖ ਵਾਕ ਜੀ ਦੀ ਅੰਤਲੀ ਪੰਗਤੀ ਅੰਦਰ ਬਖਸ਼ਿਸ਼ ਕਰਦੇ ਨੇ, ਤਾਂ ਸਗਲੇ ਦੁੱਖ ਮਿਟਾਇਆ। ਅਤੇ ਕੀ ਬਖਸ਼ਿਸ਼ ਹੁੰਦੀ ਹੈ? ਇੱਕ ਰੱਬ ਦਾ ਨਾਮ ਹੈ ਜਿਹੜਾ ਸਾਰੇ ਦੁੱਖਾਂ ਦਾ ਭੰਜਨ ਕਰਦਾ। ਇੱਕ ਮਿੰਟ ਲਾਂਗ ਇਸ ਬੇਨਤੀ 'ਤੇ, ਜਿੰਨੇ ਕੋਈ ਮਰਜ਼ੀ ਯਤਨ ਕਰ ਲਵੇ ਅੱਜ ਤੱਕ ਕਿਸੇ ਦਾ ਦੁੱਖ ਨਹੀਂ ਕੋਈ ਕੱਟ ਸਕਿਆ। ਕਿਉਂ? ਦੁਨੀਆ 'ਤੇ ਜਿੰਨੇ ਵੀ ਡਾਕਟਰਾਂ ਕੋਲ ਜਾਓਗੇ ਨਾ, ਸੁਣਿਓ, ਅੱਜ ਧਰਮ ਤੋਂ ਵੀ ਪਹਿਲਾਂ ਸਾਡੇ ਸਰੀਰ ਦੀਆਂ ਅਤੇ ਪਰਿਵਾਰ ਦੀਆਂ ਸਮੱਸਿਆਵਾਂ ਨੇ ਸਾਡੇ ਸਾਹਮਣੇ। ਦੁਨੀਆ ਦੇ ਡਾਕਟਰ ਤੁਹਾਡਾ ਰੋਗ ਕੱਟਣਗੇ, ਤੁਹਾਡਾ ਦਰਦ ਕੱਟਣਗੇ, ਚੇਤੇ ਰੱਖਿਓ। ਕਿਉਂ? ਜੇ ਆਪਾਂ ਦਰਖਤ ਦੀਆਂ ਟਾਹਣੀਆਂ ਕੱਟ ਦਈਏ ਅਤੇ ਟਹਿਣੀਆਂ ਕੱਟ ਕੇ ਬੰਦਾ ਜਾਂ ਮੁੱਢ ਤੋਂ ਵੀ ਕੱਟ ਦੇਵੇ ਨਾ ਦਰਖਤ ਉੱਪਰ ਤੋਂ, ਅਤੇ ਆਪਾਂ ਸੋਚੀਏ ਵੀ ਦਰਖਤ 'ਤੇ ਕੱਟ ਹੋ ਗਿਆ, ਖਤਮ ਹੋ ਗਿਆ, ਜਦੋਂ ਅਗਲਾ ਸਾਲ ਆਏਗਾ ਉਹ ਫਿਰ ਹਰਾ ਹੋ ਜਾਏਗਾ। ਇੱਦਾਂ ਹੀ ਹੈ ਨਾ ਜੀ, ਲੱਖ ਯਤਨ ਕਰੀਏ ਦਰਖਤ ਨੂੰ ਛਾਂਗਣ ਦੇ, ਕਾਂਟ ਛਾਂਟ ਕਰਨ ਦੇ, ਜਦੋਂ ਹੀ ਦੁਬਾਰਾ ਚੇਤੇ ਰੱਖਿਆ ਜੇ ਪੱਤਝੜ ਤੋਂ ਬਾਅਦ ਬਹਾਰ ਆਈ ਉਹਨੇ ਹਰਾ ਹੋ ਜਾਣਾ ਹੈ। ਇਵੇਂ ਸਾਡੇ ਰੋਗਾਂ ਦੀ ਹਾਲਾਤ ਹੈ, ਅਸੀਂ ਦਵਾਈ ਲੈਂਦੇ ਹਾਂ, 6 ਮਹੀਨਿਆਂ ਬਾਅਦ ਸਾਲ ਬਾਅਦ ਦੁੱਖ ਰੋਗ ਫਿਰ ਖੜਾ ਹੋ ਜਾਂਦਾ। ਕਿਉਂ? ਕਿਉਂਕਿ ਦੁੱਖ ਨਹੀਂ ਸੀ ਕੱਟਿਆ ਗਿਆ, ਰੋਗ ਕੱਟਿਆ ਗਿਆ ਸੀ, ਦਰਦ ਰੁਕਿਆ ਸੀ ਦਵਾਈ ਨਾਲ, ਦੁੱਖ ਨਹੀਂ ਸੀ ਰੁਕਿਆ। ਦੁਨੀਆ 'ਤੇ ਕੋਈ ਵੈਦ ਨਹੀਂ ਜਿਹੜਾ ਤੁਹਾਡਾ ਦੁੱਖ ਕੱਟੇ, ਜੜ ਕੱਟਣੀ ਬੜੀ ਮੁਸ਼ਕਲ ਹੈ। ਅਤੇ ਜਿਹੜੇ ਵੈਦ ਦੇ ਚਰਨਾਂ 'ਚ ਬੈਠੇ ਹੋ, ਜਿਹੜੇ ਵੈਦ ਗੁਰੂ ਰਾਮਦਾਸ ਸਾਹਿਬ ਦੇ ਦਰ 'ਤੇ ਨਤਮਸਤਕ ਹੋਣ ਆਏ ਹੋ, ਇਹ ਉਹ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵ ਹੈ। ਅੰਤਲੀ ਪੰਕਤ ਸੀ ਤਾਂ ਸਗਲੇ ਦੁੱਖ ਮਿਟਾਇਆ, ਕਿਹਨਾਂ ਦੇ? ਜਨ ਨਾਨਕ ਨਾਮ ਧਿਆਇਆ, ਜਿਹੜੇ ਨਾਮ ਨਾਲ ਜੁੜ ਗਏ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪਹਿਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ, ਧਨਾ ਸ੍ਰੀ ਰਾਗ, ਭਗਤ ਨਾਮ ਦੇ ਵਾਹਿਗੁਰੂ ਭਗਤ ਤ੍ਰਿਲੋਚਨ ਸਾਹਿਬ ਜੀ ਦਾ ਸ਼ਬਦ ਪੜ੍ਹਿਓ। ਬੜਿਆਂ ਨੇ ਯਤਨ ਕੀਤਾ ਕਿ ਦੁੱਖਾਂ ਵਾਲੇ ਕਰਮ ਕੱਟੇ ਜਾਣ, ਨਹੀਂ ਕੱਟੇ ਜਾ ਸਕੇ। ਉਹਦੇ 'ਚੋਂ ਇੱਕ ਪਦਾ ਕਦੇ ਪੜ੍ਹਿਓ, ਅਨੇਕ ਪਾਤਕ ਹਰਤਾ, ਤ੍ਰੇ ਭਵਨ ਨਾਥਰੀ, ਤੀਰਥ ਤੀਰਥ ਭ੍ਰਮਤਾ, ਲਹਿ ਨਾ ਪਾਰਰੀ, ਕਰਮ ਕਰ ਕਪਾਲ ਮਫੀਟ ਸਰੀ। ਅਤੇ ਭਗਤ ਸਾਹਿਬ ਜੀ ਨੇ ਕਿਹਾ, ਪੂਰਬਲੋ ਕ੍ਰਿਤ ਕਰਮ ਨਾ ਮਿਟੈਰੀ, ਘਰ ਗਏ ਤਾਚੇ ਮੋਹੇ ਜਾਪੀ ਵਾਲੇ ਰਾਮ ਚੇ ਨਾਮੰਗ, ਬਦਤ ਤਲੋਚਨ ਰਾਮ ਜੀ, ਰੱਬ ਦਾ ਨਾਮ ਹੈ ਜਿਹੜਾ ਸਾਰੇ ਦੁੱਖਾਂ ਨੂੰ ਮਿਟਾਉਂਦਾ ਹੈ ਜੀ।
ਬੈਰਾੜੀ ਮਹਲਾ ਚੌਥਾ, ਜਾਪ ਮਾਨ ਹਰ ਹਰ ਨਾਮ ਨਿਤ ਧਿਆਏ।
ਪਾਵਨ ਪਵਿੱਤਰ ਸ਼੍ਰੀ ਮੁਕ ਵਾਕ ਤੋਂ ਉਪਰੰਤ ਇਹ ਪਾਵਨ ਸ਼ਬਦ ਲੜੀਵਾਰ ਕਥਾ ਦੇ ਤਹਿਤ ਬੈਰਾੜੀ ਰਾਗ, ਜਿੱਥੇ ਸੋਠ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ ਨੌਵਾਂ ਰਾਗ ਹੈ, ਬੈਰਾੜੀ ਰਾਗ ਤੇਰਵਾਂ ਰਾਗ ਹੈ ਔਰ ਕੇਵਲ ਦੋ ਪੰਨਿਆਂ ਉੱਪਰ ਅੰਕਿਤ ਹੈ, 719 ਤੇ 720 ਅੰਗ ਪਰ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਜਪ ਮਨ ਹਰ ਹਰ ਨਾਮ ਨਿਤ ਧਿਆਏ। ਵੇਖੋ ਫਿਰ ਵਿਸ਼ਾ ਵਸਤੂ ਉਹੀ ਹੈ ਕਿ ਹੇ ਮੇਰੇ ਮਨਾ, ਨਿਤ ਪ੍ਰਭੂ ਦੇ ਨਾਮ ਨੂੰ ਜਪ, ਅਤੇ ਜਦੋਂ ਜਪੇਗਾ ਨਾ, ਵੇਖੋ ਜਪ ਪੱਪੇ ਨੂੰ ਸਿਹਾਰੀ ਕਹਿੰਦੀ ਹੈ, ਜਦੋਂ ਮਨ ਜਪਦਾ ਹੈ ਮਨ ਦੇ ਵਿੱਚ ਫਿਰ ਕੀ ਹੋ ਜਾਂਦਾ ਹੈ, ਹਰ ਹਰ ਨਾਮ ਨਿਤ ਧਿਆਏ, ਫਿਰ ਧਿਆਨ ਵਿੱਚ ਟਿਕ ਜਾਂਦਾ ਹੈ। ਜਦੋਂ ਕੋਈ ਜਪ ਦੁਆਰਾ ਮਨ ਹੈ ਜਿਹੜਾ ਭਾਵ ਬੋਲ ਕੇ ਨਾਲ ਨਾਲ ਸੁਣਨਾ, ਇੱਕ ਬੇਨਤੀ ਫਿਰ ਸੁਣਿਓ, ਬਿਲਕੁਲ ਸੇਮ ਗੱਲ ਸਮਝਾਈ ਗੁਰੂ ਨਾਨਕ ਸਾਹਿਬ ਨੇ, ਸੁਲਤਾਨਪੁਰ ਸਾਹਿਬ ਦਰਸ਼ਨ ਕੀਤੇ ਉਹ ਕਰੋ, ਇਤਿਹਾਸਕ ਸਥਾਨਾਂ ਨੂੰ ਛੱਡੋ ਨਾ, ਨਤਮਸਤਕ ਹੋ ਕੇ ਦਰਸ਼ਨ ਕਰਿਓ। ਜਦੋਂ ਮੌਲਵੀ ਨੇ ਅਤੇ ਦੌਲਤ ਖਾਂ ਨਵਾਬ ਨੇ ਕਿਹਾ ਸੀ, ਬਾਬਾ ਜੀ ਜਦੋਂ ਸਾਹਿਬ ਨੇ ਕਿਹਾ ਵੀ ਤੂੰ ਘੋੜੇ ਖਰੀਦਦਾ ਫਿਰਦਾ, ਤੂੰ ਵਛੇਰੀਆਂ ਸਾਂਭਦਾ ਫਿਰਦਾ, ਅਤੇ ਉਹਨਾਂ ਨੇ ਮੁੱਕਰੇ ਨਹੀਂ ਹੋ, ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਐਵੇਂ ਕਹਿੰਦੇ ਹੋ, ਉਹਨਾਂ ਨੇ ਕਿਹਾ ਬਾਬਾ ਜੀ ਸਾਡੇ ਨਾਲ ਤਾਂ ਰੋਜ਼ ਹੀ ਹੁੰਦੀ ਹੈ ਵੀ ਅਸੀਂ ਨਮਾਜ਼ ਪੜ੍ਹ ਰਹੇ ਹੁੰਦੇ, ਮਨ ਕਿਤੇ ਹੋਰ ਹੁੰਦਾ ਹੈ, ਇਹ ਮਨ ਟਿਕੇ ਕਿਵੇਂ? ਇਹ ਸਾਰੇ ਧਰਮਾਂ ਦੀ ਮੂਲ ਸਮੱਸਿਆ, ਟਿਕਦਾ ਇੱਦਾਂ ਹੀ ਹੈ, ਜੋ ਬੋਲਦੇ ਉਹਨੂੰ ਸੁਣੋ, ਸੁਣਨ ਨਾਲ ਧਿਆਨ ਜਿਹੜਾ ਸੁਣਨ ਵੱਲ ਲੱਗ ਜਾਏਗਾ, ਮਨ ਜਿਹੜਾ ਕਿਤੇ ਭੱਜੇਗਾ ਨਹੀਂ। ਯਾਦ ਰੱਖਿਓ, ਧਿਆਨ 'ਤੇ ਬਹਿ ਕੇ ਮਨ ਬਾਹਰ ਜਾਂਦਾ, ਜਦੋਂ ਧਿਆਨ ਹੀ ਰੁਕ ਜਾਏਗਾ ਮਨ ਕਿੱਥੇ ਜਾਏਗਾ? ਜਿਵੇਂ ਜਿਵੇਂ ਸੁਣੋਗੇ ਧਿਆਨ ਟਿਕੇਗਾ, ਮਨ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਰੁਕ ਜਾਏਗਾ। ਇਸ ਲਈ ਸਾਹਿਬ ਕਹਿੰਦੇ ਹੇ ਮੇਰੇ ਮਨਾ, ਨਿਤ ਉਸ ਪ੍ਰਭੂ ਪਰਮਾਤਮਾ ਦਾ, ਹੁਣ ਨਿਤ ਦਾ ਅਰਥ ਰੋਜ਼ ਹੈ ਨਾ, ਸੁਬਹਾ ਸ਼ਾਮ ਹੈ ਨਾ, ਅਤੇ ਅਸੀਂ ਫਿਰ ਕਿੱਦਾਂ ਕਹਿ ਸਕਦੇ ਵੀ ਨਹੀਂ ਲੋੜ? ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਨੇ, ਹੇ ਮੇਰੇ ਮਨਾ, ਨਿਤ ਉਸ ਪ੍ਰਭੂ ਪਰਮਾਤਮਾ ਦੀ ਇਬਾਦਤ ਕਰਨੀ ਕਰੋ ਜੀ।
ਜੋ ਇੱਛਾ ਹੈ ਸੋਈ ਫਲ ਪਾਵਹੇ, ਫਿਰ ਦੁੱਖ ਨਾ ਲਾਗਾ ਆਏ।
ਇੱਕ ਤੇ ਤੇਰੇ ਦੁੱਖਾਂ ਦੀ ਨਿਵਰਤੀ ਹੋ ਜਾਏਗੀ, ਜਦੋਂ ਦੁੱਖ ਕੱਟਿਆ ਗਿਆ ਸਰੀਰ ਦੇ ਰੋਗ ਤੇ ਕੱਟੇ ਹੀ ਜਾਣਗੇ, ਕੋਈ ਦੋ ਰਾਵਾਂ ਨਹੀਂ। ਇਹ ਦੁੱਖ ਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਦੁੱਖ ਹੈ, ਦੁੱਖ ਜਨਮ ਮਰਨ ਭਵ ਖੰਡਾ ਹੈ, ਇਹਦਾ ਵੀ ਖੰਡਨ ਹੋ ਜਾਏਗਾ। ਅਤੇ ਐਸੇ ਗੁਰਮੁਖਾਂ ਕੋਲ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ, ਜਿਹੜਾ ਪਰਮਾਤਮਾ ਦਾ ਨਾਮ ਜਪਦਿਆਂ ਧਿਆਨ ਉਹਦੇ ਨਾਲ ਜੁੜ ਜਾਂਦਾ, ਜੋ ਇੱਛੇ ਸੋਈ ਫਲ ਪਾਵਹੇ, ਫਿਰ ਜਿਹੜਾ ਵੀ ਉਹਨਾਂ ਦੇ ਅੰਦਰ ਫੁਰਨਾ ਬਣ ਜਾਏ ਨਾ, ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਉਹਨਾਂ ਦੇ ਕੋਲ ਰੱਬ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਹੜੀ ਵੀ ਇੱਛਾ ਉਹਨਾਂ ਦੀ ਬਣਦੀ ਹੈ ਮਾਲਕ ਜੀ ਸੰਪੂਰਨ ਕਰਦੇ ਨੇ, ਅਤੇ ਸੰਸਾਰ ਦੇ ਕੇਵਲ ਦੁੱਖ ਨਹੀਂ, ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਨਾਸ਼ ਹੁੰਦਾ ਹੈ ਜੀ।
ਰਹਾਓ
ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ,
ਸੋ ਜਾਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ।
ਬਸ ਪ੍ਰਭੂ ਦਾ ਸਿਮਰਨ ਹੀ ਸਭ ਤੋਂ ਵੱਡਾ ਜਪ, ਪ੍ਰਭੂ ਦਾ ਸਿਮਰਨ ਹੀ ਤਪ, ਤੇ ਪ੍ਰਭੂ ਦਾ ਸਿਮਰਨ ਹੀ ਵਰਤ, ਤੇ ਪ੍ਰਭੂ ਦਾ ਸਿਮਰਨ ਹੀ ਪੂਜਾ। ਦੇਖੋ ਚਾਰ ਚੀਜ਼ਾਂ ਕਹਿਤੀਆਂ, ਜਪਣਾ, ਤਪਣਾ, ਤੇ ਵਰਤ ਸੰਜਮ ਰੱਖਣਾ, ਤੇ ਪੂਜਾ ਕਰਨੀ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜਨਾ ਹੋਏ, ਬਿਨ ਨਾਵੈ ਹੋਰ ਪੂਜਨਾ ਹੋਵੇ, ਭਰਮ ਭੁੱਲੀ ਲੁਕਾਈ। ਮਨੁੱਖ ਤਾਂ ਭਰਮਾਂ 'ਚ ਭੁੱਲੀ ਹੈ, ਰੱਬ ਦੇ ਨਾਮ ਜਪਣ ਤੋਂ ਬਿਨਾਂ ਕਿਹੜੀ ਪੂਜਾ ਹੈ? ਅਤੇ ਹੁਣ ਸਾਧ ਸੰਗਤ ਜੀ ਹੋਰ ਪੂਜਾ ਤੋਂ ਵੀ ਰੋਕ ਲਿਆ, ਅਤੇ ਨਾਮ ਜਪਣ ਤੋਂ ਵੀ ਰੋਕਤਾ, ਤਾਂ ਫਿਰ ਬੰਦਾ ਜਾਏਗਾ ਕਿੱਧਰ? ਫਿਰ ਬੁੱਧੀ ਨਾਸਤਕ ਹੀ ਹੋਏਗੀ ਨਾ, ਗੁਸਤਾਖੀ ਮਾਪ। ਇਸ ਲਈ ਪ੍ਰਭੂ ਦੀ ਇਬਾਦਤ ਨਾ ਛੱਡੋ। ਕਹਿਣ ਵਾਲੇ ਕਹਿ ਕੇ ਚਲੇ ਜਾਂਦੇ ਨੇ, ਲੱਖ ਕਹਿਣ ਵਾਲੇ ਆਏ, ਲੱਖ ਕਹਿਣ ਵਾਲੇ ਆਉਣਗੇ, ਪਰ ਤੁਹਾਨੂੰ ਉਹ ਮਿਲਣਾ ਜੋ ਤੁਸੀਂ ਜਪਿਆ ਹੈ। ਇਸ ਲਈ ਸਾਹਿਬ ਕਹਿੰਦੇ ਜੀ ਨੇ ਪ੍ਰਭੂ ਨਾਲ ਪ੍ਰੀਤ ਕੀਤੀ, ਅਤੇ ਬਿਨਾਂ ਪ੍ਰੀਤ ਤੋਂ ਜਿਹੜਾ ਜੀਵਨ ਹੈ, ਫਰੀਦਾ ਕਿੱਤੀ ਜੋਬਨ ਪ੍ਰੀਤ ਬਹਿਣ, ਸੁੱਕ ਗਏ ਕਮਲਾਏ। ਅਤੇ ਆਪਾਂ ਬਚਨ ਪੜ੍ਹਨੇ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦੇ, ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ ਯਹ ਪ੍ਰੀਤ ਨਹੀਂ ਭਗਵੰਤ। ਅਤੇ ਸਾਹਿਬ ਕਹਿਣ ਲੱਗੇ ਰੱਬ ਨਾਲ ਜੀ ਨੇ ਪ੍ਰੀਤ ਪਾ ਲਈ, ਉਹਨੇ ਜਪ ਵੀ ਕਰ ਲਿਆ, ਤਪ ਵੀ ਕਰ ਲਿਆ, ਭਾਵ ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਨਾਮ ਜਪਣਾ ਇਹ ਸਭ ਤੋਂ ਵੱਡਾ ਜਪ ਤਪ ਤੇ ਪੂਜਾ ਹੈ ਜੀ।
ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮਹਿ ਬਿਸਰ ਸਭ ਜਾਏ।
ਇਹ ਵੀ ਗੱਲ ਨਾਲ ਖਿਆਲ ਰੱਖਿਓ ਵੀ ਹੁਣ ਪ੍ਰੀਤ ਦਾ ਮਤਲਬ ਇਹ ਨਹੀਂ ਵੀ ਦੁਨੀਆਂ ਨਾਲ ਪਾ ਲਵੇ, ਦੁਨੀਆਂ ਨਾਲ ਪਾਇਆ ਹੋਇਆ ਪਿਆਰ ਉਹ ਪ੍ਰੀਤ ਝੂਠੀ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਗੁਰੂ ਤੇਗ ਬਹਾਦਰ ਸਾਹਿਬ, ਝੂਠੀ ਦਾ ਅਰਥ ਹੁੰਦਾ ਕੁਝ ਟਾਈਮ ਲਈ। ਹੁਣ ਧੀਆਂ ਪੁੱਤਰਾਂ ਨਾਲ ਧਨ ਦੌਲਤ ਦੀ ਪ੍ਰੀਤ ਕਿੰਨਾ ਕੁ ਚਿਰ ਹੈ, ਨਿਭ ਜਾਏਗੀ ਨਾਲ? ਸਾਹਿਬ ਕਹਿੰਦੇ ਨਹੀਂ, ਕੇਵਲ ਮਾਲਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਣ ਮੈਂ ਬਿਸਰ ਸਭ ਜਾਏ। ਇੱਕ ਖਿਣ ਨਹੀਂ ਲੱਗਦਾ, ਛਿਣ ਭੰਗਰ ਹੈ, ਟੁੱਟ ਜਾਂਦੀ ਹੈ ਪ੍ਰੀਤ। ਕੇਵਲ ਗੁਰੂ ਦੀ ਪ੍ਰੀਤ ਹੈ, ਪ੍ਰਭੂ ਦੀ ਪ੍ਰੀਤ ਹੈ, ਜਿਹੜੀ 21 ਦਿਨ ਖੋਪਰੀ ਲੁਹਾ ਕੇ ਵੀ ਲੱਗੀ ਰਹਿੰਦੀ ਹੈ, ਜਿਹੜੀ ਸਰੀਰ ਚੁਰਾ ਕੇ ਵੀ ਬਣੀ ਰਹਿੰਦੀ ਹੈ, ਜਿਹੜੀ ਆਲੂ ਵਾਂਗੂ ਦੇ ਕੇ ਚੁੱਬਲ ਕੇ ਵੀ ਸਦਾ ਕਾਇਮ ਰਹਿੰਦੀ ਹੈ, ਗੁਰੂ ਦੀ ਬਖਸ਼ਿਸ਼ ਦੀ ਪ੍ਰੀਤ, ਗੁਰੂ ਸ਼ਬਦ ਦੀ ਪ੍ਰੀਤ ਹੈ, ਜਿਹੜੀ ਸਦੀਵੀ ਹੈ ਜੀ।
ਬੇਅੰਤ ਸਰਬ ਕਲ ਪੂਰਾ, ਕਿਸ਼ ਕੀਮਤ ਕਹੀ ਨਾ ਜਾਏ।
ਸਾਹਿਬ ਅੰਤਲੀਆਂ ਪੰਗਤੀਆਂ ਚ ਮੇਹਰ ਅਮਤ ਕਰਦੇ ਨੇ, ਮਾਲਕ ਜੀ ਤੂੰ ਬੇਅੰਤ, ਤੇਰਾ ਅੰਤ ਕੋਈ ਨਹੀਂ। ਕਿਉਂਕਿ ਆਪਾਂ ਬੜੀ ਵਾਰ ਇਸ ਗੱਲ ਨੂੰ ਸਮਝਦੇ ਹਾਂ ਕਿ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਤੁਸੀਂ ਫਿਰ ਇਹਨੂੰ ਸਾਇੰਸ ਪੱਖ ਤੋਂ ਸਮਝ ਲਿਓ ਵੀ ਏਡਾ ਵੱਡਾ ਤਾਰਾ ਲੱਭ ਗਿਆ ਸਾਇੰਸ ਨੂੰ, ਸੀ ਵੀ ਕੈਨਸ ਮੈਜੋਰਸ, ਜਿਹਦੇ ਚ 930 ਕਰੋੜ ਸੂਰਜ ਆਉਂਦੇ ਹੈ, ਫਿਰ ਅੰਤ ਪਾਲਿਆ। ਤੇ ਇਹ ਤੋਂ ਬਾਅਦ ਸਾਇੰਸ ਫਿਰ ਕਹਿ ਚੁੱਕੀ ਹੈ, ਉਹਨੂੰ ਨਾਂ ਨਹੀਂ ਦਿੱਤਾ ਵੀ ਇਹ ਤੋਂ ਬਾਅਦ ਫਿਰ ਲੱਭ ਗਿਆ ਜੀ, ਫਿਰ ਲੱਭ ਗਿਆ। ਇਸ ਲਈ ਸਾਹਿਬ ਕਹਿੰਦੇ ਅੰਤ ਨਹੀਂ ਕੋਈ ਤੇਰਾ, ਨਾ ਤੇਰਾ ਅੰਤ ਹੈ, ਨਾ ਤੇਰੀ ਰਚਨਾ ਦਾ ਕੋਈ ਅੰਤ ਹੈ। ਸਰਬ ਕਲ ਪੂਰਾ, ਤੂੰ ਸਾਰੀਆਂ ਕਲਾਂ ਕਰਕੇ ਪੂਰਾ ਹੈ, ਤੂੰ ਅਕਲ ਕਲਾ ਹੈ, ਤੇਰੀਆਂ ਕਲਾ ਦਾ ਕੋਈ ਅੰਤ ਨਹੀਂ ਹੈ। ਤੇ ਮਾਲਕ ਪਰਮਾਤਮਾ ਜੀ ਕਿਸ ਕੀਮਤ ਕਹੀ ਨਾ ਜਾਏ, ਹਰੇਕ ਪਾਸਿਓ ਜਦੋਂ ਅਸੀਂ ਵੇਹਨੇ ਹਾਂ ਤੇਰੀ ਕਿਸੇ ਦਾਤ ਦੀ ਕੋਈ ਕੀਮਤ ਨਹੀਂ। ਤੇ ਮਾਲਕ ਜੀ ਤੇਰੀ ਕੀਮਤ ਕੀ ਪਾਈ ਜਾਣੀ ਹੈ, ਤੇਰੇ ਤਾਂ ਦਾਨ ਦੀ ਕੀਮਤ ਨਹੀਂ ਪਾਈ ਜਾਂਦੀ। ਜਿਹੜਾ ਦਾਨ ਮਿਲਿਆ ਨਾ, ਧੀਆਂ ਪੁੱਤਰ ਦਾਨ 'ਚ ਮਿਲੇ ਕੋਈ ਕੀਮਤ ਨਹੀਂ, ਸਰੀਰ ਦਾਨ 'ਚ ਮਿਲਿਆ ਕੋਈ ਕੀਮਤ ਨਹੀਂ। ਵੇਖੋ ਅੱਜ ਰੱਬ ਨਾ ਕਰੇ ਕਦੇ ਕੋਈ ਸਰੀਰ ਦਾ ਪਾਰਟ ਬਦਲਣਾ ਪਏ, ਗੁਰਦਾ ਵਗੈਰਾ ਹੀ ਬਦਲਣਾ ਪੈ ਜੇ ਤੇ ਧਣ ਧਣ ਹੋ ਜਾਂਦੀ, ਬੰਦਾ ਕਹਿੰਦਾ ਬੜੀ ਮੁਸ਼ਕਲ ਹੈ, ਔਖਾ ਹੈ ਨਾ, ਇੱਕ ਬਦਲਣਾ ਹੈ ਤੇ ਆਪਾਂ ਸਮੱਸਿਆ ਵਿੱਚ ਵੀ ਕਿਵੇਂ ਬਦਲਿਆ ਜਾਏਗਾ, ਫਿਰ ਦਿੱਕਤ ਹੈ ਕੋਈ ਪ੍ਰੋ ਅੱਗੇ ਨਾ ਸਮੱਸਿਆ ਆ ਜਾਏ। ਤੇ ਜਦੋਂ ਡਾਕਟਰ ਬਦਲ ਦੇਵੇ ਨਾ ਤੇ ਸਾਰਾ ਟੱਬਰ ਹੱਥ ਜੋੜ ਕੇ ਸਾਹਮਣੇ ਖੜ ਜਾਂਦਾ ਹੈ, ਪੈਸੇ ਦੇ ਕੇ ਮੁੱਲ ਲਿਆ, ਪੈਸੇ ਦੇ ਕੇ ਬਦਲਿਆ, ਡਾਕਟਰ ਦਾ ਤੇ ਧੰਨਵਾਦ ਕਰੀ ਜਾਂਦਾ ਹੈ। ਤੇ ਜਿਹਨੇ ਦੋਵੇਂ ਫ੍ਰੀ ਦਿੱਤੇ ਸੀ ਕਦੇ ਉਹਦਾ ਧੰਨਵਾਦ ਕੀਤਾ? ਉਹਦੇ ਨਾਲ ਵੀ ਜੁੜਿਆ ਕਰਨ, ਜਿਹੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਹੋ, ਤਿਸ ਰਾਮ ਸੁਨੇਹੀ ਤੇਰੇ ਦਾਨ ਹੈ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਇਸ ਲਈ ਮਾਲਕ ਜੀ ਤੂੰ ਸਰਬ ਕਲਾ ਭਰਪੂਰ ਹੈ, ਤੂੰ ਬੇਅੰਤ ਹੈ, ਤੇਰੀ ਕੀਮਤ ਤੇ ਗਤਮਿਤ ਕਹੀ ਨਹੀਂ ਜਾ ਸਕਦੀ ਜੀ।
ਨਾਨਕ ਸਰਨ ਤੁਮਾਰੀ ਹਰ ਜੀਓ ਭਾਵੈ ਤਿਵੈ ਛਡਾਏ।
ਹੁਣ ਪ੍ਰੀਤ ਦਾ ਤੇ ਸਰਨਾਈ ਦਾ ਬਹੁਤ ਗਹਿਰਾ ਸੰਬੰਧ ਹੈ। ਜਿਹਦੇ ਅੰਦਰ ਪ੍ਰੀਤ ਹੈ ਉਹ ਖਿਣ ਖਿਣ ਖਿਆਲ ਰੱਖਦਾ ਵੀ ਮੈਂ ਸਰਨ ਤੋਂ ਪਰੇ ਨਾ ਚਲਾ ਜਾਵਾਂ, ਤੇ ਸਰਨੀ ਆ ਕੇ ਪ੍ਰੀਤ ਬਣਦੀ ਹੈ। ਇਸ ਲਈ ਗੁਰੂ ਦੀ ਸ਼ਰਨ ਆਓ, ਗੁਰੂ ਘਰ ਆਓ, ਬਾਣੀ ਨਾਲ ਜੁੜਿਆ ਕਰੋ, ਗੁਰਬਾਣੀ ਨਾਲ ਪ੍ਰੀਤ ਬਣਾਈਏ। ਤੇ ਸਹਿ ਬਖਸ਼ਿਸ਼ ਕਰਦੇ ਨੇ, ਨਾਨਕ ਸਰਨ ਤੁਮਾਰੀ ਹਰ ਜੀਓ, ਅਸੀਂ ਤੇਰੀ ਸ਼ਰਨ ਹਾਂ, ਤੇਰੇ ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ, ਕੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਤੇਰੀ ਸ਼ਰਨ ਹਾਂ, ਤੇ ਕਿਰਪਾ ਕਰੋ ਭਾਵੈ ਤਿਵੈ ਛਡਾਏ। ਅਸੀਂ ਨਿਰਗੁਣ ਹਾਂ, ਅਵਗੁਣੇ ਆ ਰਹੇ ਹਾਂ, ਤੇ ਮਾਲਕ ਜੀ ਜਿਵੇਂ ਤੈਨੂੰ ਭਾਵੇ, ਜਿਉਂ ਭਾਵੈ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਅਸੀਂ ਤੇਰੇ ਹਾਂ। ਜਿੱਦੇ ਇਹ ਗੱਲ ਕਹਿਤੀ ਨਾ ਜੀ, ਤੇਰਾ ਕਹਿਣਾ ਔਖਾ ਹੈ, ਤੇ ਜਿੱਦੇ ਤੇਰਿਆ ਹੋ ਗਿਆ ਉਹਦੇ ਸਾਰੇ ਦੁੱਖ ਕੱਟੇ ਜਾਣੇ, ਉਹਦੇ ਸਾਰੇ ਪਾਪ ਲੈ ਜਾਣੇ ਹੈ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਫਿਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ, ਮਾਲਕ ਜੀ ਭਾਵੈ ਤਿਵੈ ਛਡਾਏ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਉਵੇਂ ਸਾਡਾ ਪਾਰ ਉਤਾਰਾ ਕਰਨਾ ਕਰੋ ਜੀ। ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ, ਜਿਹੜੇ ਐਸੇ ਮੁਕੱਦਸ ਸਥਾਨਾਂ ਤੇ ਆਪਣੇ ਚਰਨਾਂ ਅੰਦਰ ਬੁਲਾ ਕਰ ਆਪ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਸੇਵਾ ਬਖਸ਼ਿਸ਼ ਕਰਦੇ ਨੇ। ਆਪ ਸਾਧ ਸੰਗਤ ਜੀ ਦਾ ਧੰਨਵਾਦ, ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਿੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨਾਂ ਦਾ ਧੰਨਵਾਦ, ਸਮੁੱਚੇ ਗੁਰੂ ਕੇ ਵਜ਼ੀਰ ਸਾਹਿਬਾਨ ਸਮੁੱਚੇ ਪ੍ਰਬੰਧਕ ਜਨਾਂ ਦਾ ਧੰਨਵਾਦ, ਸਭ ਦਾ ਧੰਨਵਾਦ ਕਰਦਿਆਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ, ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬਾਂ ਦੇ ਜਾਣ ਕੇ ਹਿਰਦਿਆਂ 'ਤੇ ਵਸਾ ਲੈਣੇ, ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਦਿਆਂ ਅਸੀਸਾਂ ਬਖਸ਼ਣੀਆਂ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਅੰਤਲੀਆਂ ਪੰਗਤੀਆਂ ਪੜ ਸਮਾਪਤੀ ਹੈ ਜੀ।
ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਤੁਮਾਰੀ ਹਰ ਜੀਓ, ਭਾਵੈ ਤਿਵੈ ਛਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।